ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ। ਸ੍ਰੀ ਰਾਗ ਤੀਸਰੇ ਪਾਤਸ਼ਾਹ ਸ਼ਬਦ ਹੈ, ਪਹਿਲੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਹੈ ਕੀਰਤਨੀਆਂ ਲਈ। ਜਿਸ ਹੀ ਕੀ ਸਿਰ ਕਾਰ ਹੈ ਤਿਸ ਹੀ ਕਾ ਸਭ ਕੋਏ। ਜਿਸ ਪਰਮੇਸ਼ਰ ਦੀ ਹੁਕਮ ਰੂਪੀ ਕਾਰ ਸਾਰਿਆਂ ਦੇ ਸਿਰ ਉੱਪਰ ਹੈ ਨਾ, ਸਭ ਕੋਈ ਉਸੇ ਪਰਮੇਸ਼ਰ ਦਾ ਹੀ ਦਾਸ ਹੈ। ਕਹਿਣ ਤੋਂ ਭਾਵ ਸਰਕਾਰ, ਭਾਵ ਸਰਕਾਰ ਰਾਜੇ ਨੂੰ ਕਹਿੰਦੇ। ਜਿਵੇਂ ਮਹਾਰਾਜਾ ਰਣਜੀਤ ਸਿੰਘ ਨੂੰ ਸਰਕਾਰ ਆਖਦੇ ਸੀ, ਕਹਿੰਦੇ ਜਿਸ ਹੀ ਕੀ ਸਰਕਾਰ ਹੈ। ਉਹ ਰਾਜਿਆਂ ਦਾ ਰਾਜਾ ਪਰਮੇਸ਼ਰ ਜੀ ਦੀ ਤਰਫ ਹੋ ਗਿਆ, ਦੁਨੀਆਂ ਵਿੱਚ ਵੀ ਤਿਸੀ ਦਾ ਸਭ ਕੋਈ ਦਾਸ ਹੋ ਜਾਂਦਾ। ਜਿਸ ਪਰਮੇਸ਼ਰ ਦੀ ਸਾਰੀ ਸਰਕਾਰ ਹੈ, ਰਈਅਤ ਹੈ, ਉਸੇ ਦਾ ਹੀ ਸਭ ਕੋਈ ਹੈ। ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ। ਜਿਹਦੀ ਜਦੋਂ ਸਰਕਾਰ ਚੱਲਦੀ ਹੁੰਦੀ, ਕਹਿੰਦੇ ਉਦੋਂ ਉਹਦੇ ਹੀ ਸਾਰੇ ਬਣ ਜਾਂਦੇ ਨੇ। ਪਰ ਇੱਥੇ ਤਾਂ ਕਹਿੰਦੇ ਅਸੀਂ ਤਾਂ ਇਉਂ ਮੰਨਦੇ ਹਾਂ ਕਿ ਤਿੰਨਾਂ ਲੋਕਾਂ ਵਿੱਚ ਤੇਰੀ ਹੀ ਸਰਕਾਰ ਹੈ ਅਤੇ ਤੁਸੀਂ ਹੀ ਸਾਰਿਆਂ ਦੇ ਮਾਲਕ ਹੋ, ਤੁਹਾਡਾ ਹੀ ਸਭ ਕੋਈ ਹੈ। ਇਉਂ ਗੁਰਮੁਖ ਸਮਝਦੇ ਨੇ ਕਿ ਪਰਮੇਸ਼ਰ ਦੀ ਉਹ ਮਾਲਕ ਹੀ ਹੈ ਸਾਰੇ ਪਾਸੇ। ਜਦੋਂ ਜੀ ਕਰੇ ਉਹ ਸਭ ਕੁਝ ਬਦਲ ਦਿੰਦੇ ਨੇ, ਮੂਹਰੇ ਕੋਈ ਨਹੀਂ ਬੋਲਦਾ ਉਹਨਾਂ ਦੇ। ਗੁਰਮੁਖ ਕਾਰ ਕਮਾਵਣੀ ਸੱਚ ਘੱਟ ਪ੍ਰਗਟ ਹੋਏ। ਜਿਨ੍ਹਾਂ ਨੇ ਗੁਰਾਂ ਦੁਆਰੇ ਗੁਰਮੁਖਾਂ ਵਾਲੀ ਕਾਰ ਕਮਾਈ ਹੈ ਨਾ, ਸਤਿਗੁਰੂ ਦੇ ਰਾਹੀਂ ਗੁਰਮੁਖਾਂ ਵਾਲੇ ਕਰਮ ਕੀਤੇ ਨੇ, ਪਰਮੇਸ਼ਰ ਦੀ ਆਗਿਆ ਮੰਨੀ ਹੈ, ਉਹਨਾਂ ਦੇ ਹਿਰਦੇ ਦੇ ਵਿੱਚ ਸੱਚਾ ਜੋ ਪਰਮਾਤਮਾ ਹੈ ਉਹ ਹਿਰਦੇ ਵਿੱਚ ਹੀ ਪ੍ਰਗਟ ਹੋ ਜਾਂਦਾ। ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਂਦੀ ਉਹਨਾਂ ਜੀਵਾਂ ਦੇ ਉੱਤੇ। ਅੰਤਰ ਜਿਸ ਕਹਿ ਸੱਚ ਵਸੈ ਸੱਚੇ ਸੱਚੀ ਸੋਏ। ਜਿਹੜੇ ਬੰਦੇ ਦੇ ਹਿਰਦੇ ਅੰਦਰ ਸੱਚਾ ਨਾਮ ਵਸਦਾ ਹੈ, ਜਦੋਂ ਮਿਹਨਤ ਕਰਕੇ ਨਾਮ ਨੂੰ ਹਿਰਦੇ 'ਚ ਲੈ ਜਾਂਦਾ ਹੈ, ਉਹ ਸੱਚੇ ਗੁਰਮੁਖ ਦੀ ਜਿਹੜੀ ਸੋਏ ਹੁੰਦੀ ਸੋਭਾ, ਉਹ ਸੋਭਾ ਸੱਚੀ ਹੁੰਦੀ ਦੁਨੀਆਂ 'ਚ। ਚਾਰੇ ਪਾਸੇ ਉਹਦੀ ਸੋਭਾ ਹੀ ਸੋਭਾ ਹੋ ਜਾਂਦੀ ਹੈ, ਕਿਉਂਕਿ ਉਹਦੇ ਹਿਰਦੇ 'ਚ ਨਾਮ ਦਾ ਵਾਸਾ ਹੋ ਗਿਆ। ਅਸਲ ਵਿੱਚ ਜੋਤ ਹੁੰਦੀ ਸਾਰਿਆਂ ਦੇ ਵਿੱਚ। ਪਰਮਾਤਮਾ ਜਦੋਂ ਜੀ ਚਾਹੇ ਅੰਦਰਲੀ ਜੋਤ ਦੇ ਰਾਹੀਂ ਪ੍ਰੇਰਣਾ ਦੇ ਕੇ ਜਿਹਦੀ ਮਰਜ਼ੀ ਦੁਨੀਆਂ 'ਚ ਇੱਜ਼ਤ ਬਣਾ ਦਿੰਦਾ, ਉਹ ਲੋਕਾਂ ਨੂੰ ਵੈਸੇ ਹੀ ਚੰਗਾ ਲੱਗਣ ਲੱਗ ਜਾਂਦਾ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਜਿਹਦੀ ਬੇਇੱਜ਼ਤੀ ਕਰਾਉਣੀ ਹੈ ਉਹਦੀ ਪਰਮਾਤਮਾ ਬੇਇੱਜ਼ਤੀ ਕਰਾ ਦਿੰਦਾ, ਸਾਰੀ ਦੁਨੀਆਂ ਵੈਸੇ ਹੀ ਉਹਨੂੰ ਮਾੜਾ ਕਹਿਣ ਲੱਗ ਜਾਂਦੀ ਹੈ। ਉਹ ਕਿਉਂ ਕਹਿੰਦੇ, ਉਹ ਹੰਕਾਰ ਜੋ ਕਰਦਾ, ਜਿਹੜਾ ਨਿਮਰਤਾ ਵਿੱਚ ਰਹਿੰਦਾ ਉਹਦੀ ਇੱਜ਼ਤ ਕਰਵਾ ਦਿੰਦੇ ਨੇ। ਸੱਚ ਮਿਲੇ ਸੇ ਨਾ ਵਿਛੜੈ ਤਿੰਨ ਨਿਜ ਘਰ ਵਾਸਾ ਹੋਏ। ਜਿਹੜੇ ਸੱਚੇ ਨਾਮ ਨਾਲ ਮਿਲ ਜਾਂਦੇ ਨੇ, ਇੱਕ ਮਿੱਕ ਹੋ ਜਾਂਦੇ ਨੇ, ਉਹ ਵਾਹਿਗੁਰੂ ਨਾਲੋਂ ਕਦੇ ਵਿਛੜਦੇ ਨਹੀਂ। ਉਹਨਾਂ ਦਾ ਆਪਣੇ ਸਰੂਪ ਰੂਪ ਘਰ ਵਿੱਚ ਨਿਵਾਸ ਹੋ ਜਾਂਦਾ। ਇਹ ਸਰੂਪ ਰੂਪ ਆਪਣਾ ਅੰਦਰ ਹੈ ਘਰ, ਜਿੱਥੇ ਆਪਾਂ ਪਹੁੰਚਣਾ ਵਾਪਸ। ਬੇਮੁੱਖ ਬਿਰਤੀ, ਬਾਹਰ ਮੁੱਖ ਬਿਰਤੀ ਜਿਹੜੀ ਸਾਡੀ ਹੈ, ਬਾਹਰ ਨੂੰ ਜ਼ਿਆਦਾ ਜਾਂਦੀ, ਅੰਦਰ ਕਦੇ ਵੜ ਕੇ ਹੀ ਨਹੀਂ ਦੇਖਿਆ, ਹਿਰਦੇ ਦੇ ਅੰਦਰ ਬੈਠ ਕੇ ਨਹੀਂ ਦੇਖਿਆ ਕਿ ਹਿਰਦੇ ਦੇ ਵਿੱਚ ਸਾਡੇ ਕੀ ਹੈ। ਮੇਰੇ ਰਾਮ ਮੈਂ ਹਰ ਬਿਨੇ ਅਵਰ ਨਾ ਕੋਏ। ਇਹ ਮੇਰੇ ਭਾਈ, ਜਿਹੜਾ ਵਾਹਿਗੁਰੂ ਤੋਂ ਬਿਨਾਂ ਮੈਨੂੰ ਹੋਰ ਕੋਈ ਨਹੀਂ ਪਾਉਂਦਾ, ਨਾ ਕੋਈ ਚੰਗਾ ਲੱਗਦਾ, ਸਿਰਫ ਵਾਹਿਗੁਰੂ ਹੀ ਚੰਗਾ ਲੱਗਦਾ। ਨਾਮ ਤੋਂ ਬਿਨਾਂ ਹੋਰ ਕੋਈ ਚੀਜ਼ ਪਾਉਂਦੀ ਹੀ ਨਹੀਂ ਮੈਨੂੰ। ਸਤਿਗੁਰ ਸੱਚ ਭਰਾਵ ਨਿਰਮਲਾ ਸ਼ਬਦ ਮਿਲਾ ਵਾ ਹੋਏ ਰਹਾਉ। ਸੱਚਾ ਨਿਰਮਲ ਜੋ ਵਾਹਿਗੁਰੂ ਹੈ, ਉਹ ਨਾਲ ਸਤਿਗੁਰਾਂ ਦੇ ਸ਼ਬਦ ਕਰਕੇ ਮਿਲਾਪ ਹੁੰਦਾ। ਸ਼ਬਦ ਮਿਲਾਵਾ ਹੋਏ, ਸ਼ਬਦ ਦੇ ਦੁਆਰਾ ਸਤਿਗੁਰਾਂ ਦੇ ਨਾਲ ਸਾਡਾ ਮਿਲਾਪ ਹੁੰਦਾ। ਇੱਕ ਮਨ ਹੋਈਦਾ ਪਹਿਲਾਂ ਸਤਿਗੁਰਾਂ ਨਾਲ, ਫਿਰ ਸਤਿਗੁਰੂ ਜੀ ਕਿਰਪਾ ਕਰਕੇ ਸਾਡਾ ਅਕਾਲ ਪੁਰਖ ਜੀ ਨਾਲ ਮਿਲਾਪ ਕਰਾਉਂਦੇ ਨੇ ਵੀ ਮਹਾਰਾਜ ਜੀ, ਇਹ ਨੇ ਤੁਹਾਡਾ ਬਹੁਤ ਨਾਮ ਜਪਿਆ, ਇਹਦੇ 'ਤੇ ਬਖਸ਼ਿਸ਼ ਕਰੋ। ਅਕਾਲ ਪੁਰਖ ਵਾਹਿਗੁਰੂ ਨਿਰਗੁਣ ਸਰੂਪ ਉਸ ਜੀਵ 'ਤੇ ਫਿਰ ਕਿਰਪਾ ਕਰਦੇ ਨੇ, ਨਾਮ ਜਪਾਉਂਦੇ ਨੇ ਆਪਣਾ, ਕਿਰਪਾ ਕਰਦੇ ਨੇ, ਪ੍ਰਕਾਸ਼ ਬਖਸ਼ਿਸ਼ ਕਰਦੇ ਨੇ, ਉਹਨੂੰ ਵਿਸ਼ਰਾਮ ਦੇ ਕੇ ਕਹਿੰਦੇ ਨੇ। ਸ਼ਬਦ ਮਿਲੈ ਸੋ ਮਿਲ ਰਹੈ ਜਿਸਨੂੰ ਆਪੇ ਲਏ ਮਿਲਾਏ। ਹੁਣ ਜਿਹੜਾ ਗੁਰਾਂ ਦੇ ਸ਼ਬਦ ਵਿੱਚ ਮਿਲਿਆ ਹੋਇਆ ਉਹ ਵਾਹਿਗੁਰੂ ਨਾਲ ਮਿਲ ਜਾਂਦਾ, ਹਰ ਵਕਤ ਮਿਲਿਆ ਹੀ ਰਹਿੰਦਾ ਹੈ। ਪਰ ਕਹਿੰਦੇ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿ ਗੁਰ ਸ਼ਬਦ ਨਾਲ ਉਹ ਮਿਲਦਾ ਜਿਹਨੂੰ ਪਰਮੇਸ਼ਰ ਆਪ ਕਿਰਪਾ ਕਰਕੇ ਮਿਲਾ ਲੈਂਦਾ। ਅਸਲ ਤਾਂ ਕਿਰਪਾ ਉਹਨਾਂ ਨੇ ਆਪ ਹੀ ਕਰਨੀ ਹੈ, ਸਾਡੀਆਂ ਤਾਂ ਉਦਾਂ ਤਰਲੇ ਬੇਨਤੀਆਂ ਨੇ, ਮਿੰਨਤਾਂ ਨੇ, ਬਾਣੀ ਪੜ੍ਹੀ ਜਾਓ, ਸੇਵਾ ਕਰੀ ਜਾਓ, ਨਾਲੇ ਅਸੀਂ ਦੇਖਦੇ ਰਹਿੰਦੇ ਕਿ ਕਦੋਂ ਮਿਲਾਉਣਗੇ, ਕਦੋਂ ਕਿਰਪਾ ਕਰਨਗੇ। ਕਹਿੰਦੇ ਇਹ ਤਾਂ ਭਾਈ ਉਹਦੀ ਮਰਜ਼ੀ ਹੋਈ ਹੈ, ਆਪਣੀ ਕੋਈ ਸਿਆਣਪ, ਕੋਈ ਚਤਰਾਈ ਜਾਂ ਕੋਈ ਜੀ ਮੈਨੂੰ ਇੰਨੇ ਸਾਲ ਹੋ ਗਏ ਜੀ, ਇਹ ਗੱਲਾਂ ਨਹੀਂ ਉੱਥੇ ਚੱਲਦੀਆਂ। ਇੰਨੇ ਸਾਲ ਹੋ ਗਏ, ਇੱਥੇ ਕਈ ਜਨਮਾਂ ਦੇ ਰੁਲੇ ਫਿਰਦੇ, ਕਈ ਨਹੀਂ ਮਿਲਦੇ ਉਹਨਾਂ ਨੂੰ, ਜਿੱਥੋਂ ਜੀ ਆ ਗਿਆ ਉਸੇ ਨੂੰ ਮਿਲ ਪੈਂਦੇ ਨੇ, ਕਹਿੰਦੇ ਆਹ ਠੀਕ ਹੈ ਭਾ ਗਿਆ, ਬਸ ਗੱਲ ਭਾਉਣ ਦੀ ਹੈ। ਜਿਹੜਾ ਭਾ ਗਿਆ ਉਹਨੂੰ ਕੱਢ ਲੈਂਦੇ ਨੇ ਬਾਹਰ ਮਾਇਆ ਤੋਂ, ਉਹਦੇ 'ਤੇ ਆਪ ਹੀ ਕਿਰਪਾ ਕਰਦੇ ਨੇ। ਜਿਹੜਾ ਨਹੀਂ ਪਾਇਆ ਉਹਨੂੰ ਕਹਿੰਦੇ ਹਲੇ ਲੱਗਿਆ ਰਹੋ। ਦੂਜਾ ਪਾਏ ਕੋ ਨਾ ਮਿਲੇ ਫਿਰ ਆਵੇ ਜਾਏ, ਜਿਨ੍ਹਾਂ ਦੇ ਮਨ ਦੇ ਅੰਦਰ ਦਵੈਸ਼ ਭਾਵਨਾ ਹੈ ਉਹ ਨਹੀਂ ਮਿਲ ਸਕਦਾ, ਕਿਉਂਕਿ ਦਵੈਸ਼ ਭਾਵਨਾ ਵਾਲਾ ਬੰਦਾ ਵਾਰ ਵਾਰ ਜੰਮਦਾ ਮਰਦਾ ਰਹਿੰਦਾ। ਇਹ ਆਪਣੇ ਮਨਾਂ 'ਚ ਬੜੀ ਦਵੈਸ਼ ਨੂੰ ਕੋਈ ਸਮਝਦਾ ਹੀ ਨਹੀਂ ਵੀ ਇਹਨੂੰ ਦੂਰ ਕਰੀਏ। ਈਰਖਾ ਬਹੁਤ ਜ਼ਿਆਦੇ, ਦਵੈਸ਼ ਬੜੀ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਖੜ੍ਹੇ ਨੇ, ਸਤਿਗੁਰੂ ਤਾਂ ਕਹਿੰਦੇ ਨੇ ਸਾਰੇ ਸਾਡੇ ਇੱਕੋ ਹੀ ਰੂਪ ਹੈ ਭਾਈ, ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮ ਕੋ ਬਨਾਈ। ਮਹਾਰਾਜ ਦਾ ਤਾਂ ਸੁਭਾਵ ਜਿਹੜਾ ਹੈ ਐਸਾ ਹੈ, ਕੋਈ ਵੀ ਆ ਜੇ ਜੋ ਸਰਣੇ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸਵਾਮੀ ਸੰਦਾ। ਗੁਰੂ ਨਾਨਕ ਸਾਹਿਬ ਦੇ ਕੋਲ ਕੌਣ ਨਹੀਂ ਆਇਆ, ਸਾਰੇ ਹੀ ਆਏ ਨੇ। ਅੱਗੇ ਦਸਾਂ ਸਰੂਪਾਂ ਕੋਲ ਕੌਣ ਨਹੀਂ ਆਇਆ, ਸਭ ਕੋਈ ਆਇਆ। ਪੀਰ ਮੀਆਂ ਮੀਰ ਜੀ ਆਏ ਨੇ, ਪੀਰ ਬੁੱਧੂ ਸ਼ਾਹ ਜੀ ਆਏ ਨੇ, ਹੋਰ ਕਿੰਨੇ ਪੀਰ ਆਏ ਨੇ, ਕਿੰਨੇ ਪੈਗੰਬਰ ਆਏ ਨੇ, ਕਿੰਨੇ ਦੇਵਤਾ ਆਏ ਨੇ, ਜੋ ਆਏ ਨੇ ਗੁਰਾਂ ਨੇ ਕੰਠ ਨਾਲ ਲਾ ਲਿਆ। ਕਿਉਂਕਿ ਸਤਿਗੁਰੂ ਸਾਡੇ ਵਰਗੇ ਛੋਟੇ ਨਹੀਂ ਨਾ ਹੈ, ਸਤਿਗੁਰੂ ਤਾਂ ਬਹੁਤ ਵੱਡੇ ਨੇ, ਅਤੇ ਵੱਡਿਆਂ ਦਾ ਸੁਭਾਅ ਵੱਡਾ। ਆਹ ਨਿਆਣੇ ਜਿਹੜੇ ਛੋਟੇ ਛੋਟੇ ਨਿੱਕੀ ਨਿੱਕੀ ਗੱਲ ਪਿੱਛੇ ਲੜੇ ਜਾਣਗੇ ਕਿ ਕੀ ਹੋ ਗਿਆ, ਇਹਨੇ ਮੇਰੀ ਪੈਨਸਲ ਲੈ ਲਈ, ਇੰਨੀ ਗੱਲ 'ਤੇ ਲੜ ਪੈਂਦੇ ਆ, ਇਹਨੇ ਮੇਰੀ ਪੈਨ ਲੈ ਲਿਆ, ਇਹਨੇ ਮੈਨੂੰ ਕਾਗਜ਼ ਪਾੜਤਾ। ਇਹ ਜਦੋਂ ਛੋਟੇ ਨਿਆਣੇ ਲੜਦੇ ਤਾਂ ਆਪਾਂ ਦੇਖਦੇ ਨਿੱਕੀ ਨਿੱਕੀ ਗੱਲ ਪਿੱਛੇ ਲੜੀ ਜਾਂਦੇ ਆ, ਉਦੋਂ ਹੋਰ ਵੱਡੇ ਹੋਏ ਫਿਰ ਜਾਇਦਾਦ ਪਿੱਛੇ ਲੜਨ ਲੱਗ ਜਾਂਦੇ ਨੇ, ਫਿਰ ਹੋਰ ਗੱਲਾਂ ਪਿੱਛੇ ਲੜਨ ਲੱਗ ਜਾਂਦੇ ਨੇ। ਜਿਹੜੇ ਸਭ ਤੋਂ ਸਿਆਣੇ ਬਜ਼ੁਰਗ ਹੁੰਦੇ ਨੇ ਉਹ ਨਹੀਂ ਲੜਦੇ, ਉਹ ਕਹਿੰਦੇ ਇਹਨਾਂ ਗੱਲਾਂ 'ਚ ਕੀ ਪਿਆ, ਭਜਨ ਬੰਦਗੀ ਕਰੀਏ। ਜਿੰਨਾ ਬੰਦਾ ਵੱਡਾ ਹੋ ਜਾਂਦਾ ਉਹਨਾਂ ਨੂੰ ਸਮਝ ਹੋ ਜਾਂਦੀ ਲੜਾਈ ਨਹੀਂ ਕਰਨੀ, ਝਗੜਾ ਨਹੀਂ ਕਰਨਾ। ਇਸੇ ਤਰ੍ਹਾਂ ਜਿਹੜੇ ਇਨਸਾਨ ਛੋਟੀ ਬੁੱਧੀ ਦੇ ਮਾਲਕ ਨੇ ਦੁਨੀਆਂ ਅੰਦਰ, ਉਹ ਛੋਟੀ ਛੋਟੀ ਚੀਜ਼ ਪਿੱਛੇ ਲੜਦੇ ਨੇ, ਮਾੜੀ ਮਾੜੀ ਗੱਲ ਪਿੱਛੇ ਈਰਖਾ ਕਰਦੇ ਨੇ। ਪਰ ਜਿਉਂ ਜਿਉਂ ਇਨਸਾਨ ਆਪਣੀ ਬੁੱਧੀ ਵਿੱਚ ਵੱਡਾ ਹੁੰਦਾ ਉਹਦੇ ਲਈ ਸਾਰੇ ਇੱਕੋ ਹੀ ਹੋ ਜਾਂਦੇ ਨੇ, ਉਹਦਾ ਕਿਸੇ ਨਾਲ ਵੈਰ ਨਹੀਂ। ਦਸਵੇਂ ਪਾਤਸ਼ਾਹ ਨੇ ਕਿਹਾ ਨਾ, ਮੈਂ ਕਿਸੇ ਨਾਲ ਵੈਰ ਨਹੀਂ ਕਰਾਂਗਾ, ਮੇਰੀ ਕਿਸੇ ਨਾਲ ਲੜਾਈ ਨਹੀਂ, ਕੋਈ ਝਗੜਾ ਨਹੀਂ, ਮੈਂ ਤਾਂ ਸਿਰਫ ਉਹ ਕਰਨਾ ਜੋ ਮੈਨੂੰ ਪਰਮਾਤਮਾ ਨੇ ਹੁਕਮ ਕਰਨਾ, ਮੈਂ ਤਾਂ ਉਹਦੇ ਹੁਕਮ ਅਨੁਸਾਰ ਦੁਸ਼ਟਾਂ ਦਾ ਨਾਸ ਕਰਨ ਆਇਆ, ਧਰਮ ਨੂੰ ਚਲਾਉਣ ਆਇਆ। ਇਸ ਕਰਕੇ ਜਦੋਂ ਤੱਕ ਸਾਡੇ ਮਨਾਂ ਦੇ ਅੰਦਰ ਈਰਖਾ ਨਹੀਂ ਜਾਂਦੀ, ਅਸੀਂ ਸਿੱਖੀ ਦਾ ਪ੍ਰਚਾਰ ਕੀ ਕਰਨਾ। ਸਿੱਖੀ ਦਾ ਪ੍ਰਚਾਰ ਤਾਂ ਬਹੁਤ ਉੱਚੇ ਉੱਠ ਕੇ ਹੁੰਦਾ, ਅਸੀਂ ਤਾਂ ਆਪਣੀ ਕੌਮ ਨੂੰ ਨਹੀਂ ਸਾਂਭ ਸਕੇ, ਅਸੀਂ ਦੂਜੀਆਂ ਕੌਮਾਂ ਨੂੰ ਨਾਲ ਕਿੱਥੇ ਮਿਲਾਉਣਾ। ਐਡੀ ਈਰਖਾ ਸਾਡੇ ਮਨਾਂ ਦੇ ਅੰਦਰ ਦੂਜਿਆਂ ਪ੍ਰਤੀ, ਫਿਰ ਆਪਾਂ ਕਿਵੇਂ ਮਿਲਾ ਸਕਦੇ ਕਿਸੇ ਨੂੰ ਆਪਣੇ ਨਾਲ, ਆਪਣਾ ਸਿਧਾਂਤ ਉਹਨੂੰ ਕਿਵੇਂ ਦੱਸਾਂਗੇ। ਜਦੋਂ ਪਿਆ ਕੋਈ ਦੁਸ਼ਟ ਵੀ ਹੋਵੇ, ਕੋਈ ਦੁਸ਼ਮਣ ਵੀ ਹੁੰਦਾ, ਉਹਨੂੰ ਜਦੋਂ ਕੋਲ ਬਿਠਾ ਕੇ ਸਾਰਾ ਸਮਝਾਇਆ, ਉਹ ਫਿਰ ਆਪੇ ਪਛਤਾਵਾ ਕਰਦਾ, ਅੱਛਾ ਤੁਹਾਡਾ ਤਾਂ ਬਹੁਤ ਉੱਚਾ ਧਰਮ ਹੈ, ਅਸੀਂ ਜਦੋਂ ਸਮਝਾਇਆ ਹੀ ਨਹੀਂ ਗਾ। ਕੋਈ ਹਿੰਦੂ ਮਹਾਂਪੁਰਸ਼ ਐਤਕੀ ਫਤਿਹਗੜ੍ਹ ਸਾਹਿਬ ਆਇਆ ਜਦੋਂ, ਸੋ ਬਹੁਤ ਉੱਚਾ ਉਹ ਪਰਲੇ ਇਲਾਕੇ ਦਾ ਸੀ, ਉੜੀਸਾ ਵੱਲ ਦਾ, ਅਤੇ ਜਦੋਂ ਉਹਨੂੰ ਦੱਸਿਆ ਵੀ ਐਂ ਮੁਸਲਮਾਨਾਂ ਨੇ ਸਾਹਿਬਜ਼ਾਦੇ ਵੱਡੇ ਉੱਥੇ ਸ਼ਹੀਦ ਕਰਤੇ ਸੀ, ਛੋਟੇ ਇੱਥੇ ਸ਼ਹੀਦ ਕਰਤੇ ਸੀ, ਉਹ ਰੋਣੋ ਹੀ ਨਾ ਹਟੇ। ਉਹ ਆਖੇ ਸਾਨੂੰ ਹੁਣ ਤੱਕ ਕਿਸੇ ਨੇ ਦੱਸਿਆ ਹੀ ਨਹੀਂ ਵੀ ਗੁਰੂ ਗੋਬਿੰਦ ਸਿੰਘ ਨੇ ਇੰਨੀ ਕੁਰਬਾਨੀ ਕੀਤੀ ਹੈ, ਕਹਿੰਦੇ ਇੰਨੇ ਛੋਟੇ ਛੋਟੇ ਬੱਚੇ ਨੀਆਂ ਚਿਣਤੇ। ਸੋ ਇਸ ਕਰਕੇ ਜਦੋਂ ਅਸੀਂ ਦੱਸਾਂਗੇ ਨਹੀਂ ਕਿਸੇ ਨੂੰ, ਤਾਂ ਦੂਜੇ ਨੂੰ ਪਤਾ ਕੀ ਲੱਗੇਗਾ ਕਿ ਹਿੰਦੁਸਤਾਨ ਵਾਸਤੇ ਮਹਾਰਾਜ ਨੇ ਕੀ ਕੀਤਾ, ਔਰ ਆਪਣੇ ਦੇਸ਼ ਲਈ ਕੀ ਕੀਤਾ, ਕੌਮਾਂ ਲਈ ਕੀ ਕੀਤਾ। ਸਤਿਗੁਰੂ ਕਿਤੇ ਇੱਕ ਧਰਮ ਦੇ ਨਹੀਂ, ਸਤਿਗੁਰੂ ਸਾਰਿਆਂ ਧਰਮਾਂ ਦੇ ਹੀ ਨੇ। ਸਤਿਗੁਰੂ ਸੱਚੇ ਪਾਤਸ਼ਾਹ ਤਾਂ ਬਹੁਤ ਜ਼ਿਆਦਾ ਵੱਡੇ, ਕਿਉਂਕਿ ਸਤਿਗੁਰੂ ਤਾਂ ਆਪ ਪਰਮੇਸ਼ਰ ਹੈ, ਪਰਮੇਸ਼ਰ ਸਾਰਿਆਂ ਦਾ ਵੱਡਾ। ਇਹ ਠੀਕ ਹੈ ਕਿ ਆਪਣਾ ਸਵੈ ਧਰਮ ਹੈ ਸਿੱਖ ਧਰਮ, ਪਰ ਸਤਿਗੁਰੂ ਕਹਿੰਦੇ ਦੂਜੇ ਧਰਮ ਵੀ ਮੇਰੇ ਹੀ ਨੇ, ਉਹ ਵੀ ਤਾਂ ਚਾਹੇ ਅੱਲਾਹ ਕਹਿੰਦੇ ਚਾਹੇ ਰਾਮ ਕਹਿੰਦੇ ਨੇ, ਕਹਿੰਦੇ ਤਾਂ ਮੈਨੂੰ ਹੀ ਨੇ, ਉਹਨਾਂ ਨੇ ਮੇਰਾ ਉਹ ਹੀ ਨਾਂ ਰੱਖਿਆ ਹੋਇਆ। ਇਸ ਕਰਕੇ ਜਿਹੜੀ ਮਨਾਂ ਦੇ ਅੰਦਰ ਇੰਨੀ ਈਰਖਾ ਦਵੈਸ਼ ਨਫ਼ਰਤ ਭਰੀ ਪਈ ਹੈ, ਜੇ ਇਸੇ ਤਰ੍ਹਾਂ ਰਹੀ ਤਾਂ ਫਿਰ ਸਤਿਗੁਰੂ ਕਹਿੰਦੇ ਗੰਦਗੀ ਦਾ ਕੀੜਾ ਹੀ ਬਣੇਗਾ, ਵਾਰ ਵਾਰ ਜੰਮਦਾ ਮਰਦਾ ਹੀ ਰਹੇਗਾ। ਜੇ ਮਨ ਦੇ ਅੰਦਰੋਂ ਈਰਖਾ ਨਾ ਗਈ, ਦਵੈਸ਼ ਨਾ ਗਈ। ਸਾਰਿਆਂ ਵਿੱਚ ਇੱਕ ਬ੍ਰਹਮ ਨੂੰ ਹੀ ਦੇਖਣਾ ਹੁੰਦਾ, ਭਗਤ ਨਾਮਦੇਵ ਜੀ ਨੇ ਸਾਰਿਆਂ ਵਿੱਚ ਪਰਮਾਤਮਾ ਨੂੰ ਦੇਖਿਆ। ਭਗਤ ਨਾਮਦੇਵ ਜੀ ਨੂੰ ਤਾਂ ਨਾਮੇ ਹਰ ਕਾ ਦਰਸ਼ਨ ਭਇਆ, ਨਾਮਦੇਵ ਨੂੰ ਹਰ ਦਾ ਦਰਸ਼ਨ ਹੋਇਆ ਪਰਮਾਤਮਾ ਦਾ, ਭਗਤ ਫਰੀਦ ਜੀ ਨਾਲ ਕਿੰਨੀ ਵਾਰ ਅਕਾਲ ਪੁਰਖ ਦੇ ਬਚਨ ਹੋਏ ਨੇ। ਭਗਤ ਸੰਘ ਪ੍ਰਭ ਗੋਸ਼ਟ ਕਰਤ, ਗੋਸ਼ਟੀ ਕਰਦਾ ਰੱਬ ਭਗਤਾਂ ਨਾਲ ਬਹਿ ਕੇ। ਫਿਰ ਕਬੀਰ ਜੀ ਕਹਿੰਦੇ ਇੱਕ ਵਾਰੀ ਕਹਿੰਦੇ ਮੈਂ ਮੱਕੇ ਨੂੰ ਚੱਲਿਆ, ਕਹਿੰਦੇ ਸਾਈਂ ਮੁਝ ਸਿਓਂ ਲੜ ਭਰਿਆ, ਔਰ ਰੱਬ ਸਾਹਮਣੇ ਆ ਕੇ ਲੜ ਪਿਆ। ਤੁਝੇ ਕਿਨ ਫਰਮਾਈ ਗਾਏ, ਤੈਨੂੰ ਕਿਹਨੇ ਗਾ ਕੇ ਗੱਲ ਕਹੀ ਸੀ ਬੋਲ ਕੇ ਵੀ ਮੈਂ ਉੱਥੇ ਮੱਕੇ ਬੈਠਾ? ਹੈਂ ਕਹਿੰਦੇ ਜੀ ਲੋਕ ਜਾਂਦੇ ਸੀ, ਮੈਂ ਕਿਹਾ ਮੈਂ ਵੀ ਜਾਇਆ। ਮੈਂ ਕਹਿੰਦੇ ਉਹ ਭਲਿਆ ਮੈਂ ਤਾਂ ਸਰਬ ਵਿਆਪਕ ਹਾਂ, ਤੂੰ ਮੈਨੂੰ ਇੱਥੇ ਉੱਥੇ ਕਿੱਥੇ ਮਿਲਣ ਚੱਲਿਆ ਤੂੰ? ਸੋ ਇਸ ਕਰਕੇ ਜਦੋਂ ਪਰਮਾਤਮਾ ਸਾਹਮਣੇ ਖੜ ਕੇ ਬਚਨ ਕਰਦੇ ਨੇ, ਨਾਮੇ ਹਰ ਕਾ ਦਰਸ਼ਨ ਭਇਆ, ਦੁੱਧ ਪਿਆਇਆ ਨਾਮਦੇਵ ਨੇ, ਧੰਨੇ ਨੇ ਰੋਟੀ ਖਵਾਈ ਸਾਹਮਣੇ ਬਿਠਾ ਕੇ, ਆਪ ਕਹਿੰਦੇ ਵੀ ਹੁਣ ਮੈਂ ਵੀ ਤਾਂ 3 ਦਿਨ ਦਾ ਭੁੱਖਾ ਬੈਠਾ, ਅੱਧੀ ਰੋਟੀ ਪਰਮੇਸ਼ਰ ਨੇ ਧੰਨੇ ਨੂੰ ਵੀ ਦਿੱਤੀ। ਫਿਰ ਉਹ ਫਿਰ ਕੀ ਹੋਇਆ? ਬਹੁਤ ਸਾਰੇ ਲੋਕਾਂ ਦਾ ਐਸਾ ਕਈ ਵਾਰ ਆ ਜਾਂਦਾ ਕਿ ਨਿਰੰਕਾਰ ਜਿਹੜਾ ਉਹ ਆਕਾਰ ਨਹੀਂ ਧਾਰਦਾ, ਉਹਦੇ ਕਿਹੜਾ ਦਰਸ਼ਨ ਹੁੰਦੇ ਨੇ? ਉਹ ਤਾਂ ਪ੍ਰਕਾਸ਼ ਰੂਪ ਹੈ। ਨਿਰੰਕਾਰ ਨੂੰ ਕੋਈ ਬੰਧਨ ਪਾਇਆ ਹੋਇਆ ਆਪਾਂ ਨੇ ਵੀ ਸਰਗੁਣ ਚ ਨਹੀਂ ਆ ਸਕਦਾ ਤੂੰ? ਸਰਗੁਣ ਦੇ ਵਿੱਚ ਪਰਮੇਸ਼ਰ ਆ ਜਾਂਦੇ ਨੇ, ਪਰ ਉਹ ਮਾਤਾ ਦੇ ਉਧਰ ਰਾਹੀਂ ਨਹੀਂ ਆਉਂਦੇ, ਸਿੱਧੇ ਹੀ ਪ੍ਰਗਟ ਹੋ ਜਾਂਦੇ ਨੇ। ਉਹ ਤਾਂ ਬਹੁਤ ਲੋਕਾਂ ਨੂੰ ਮਿਲੇ ਨੇ, ਬੜੇ ਲੋਕਾਂ ਨੂੰ ਆਪਣੇ ਕੌਤਕ ਵਿਖਾਉਂਦੇ ਨੇ, ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਕਿ ਤੁਸੀਂ ਇਉਂ ਕਿਉਂ ਆਏ ਹੋ ਹੁਣ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਮਹਿ ਇੱਕ ਵਰਤਦਾ ਇੱਕੋ ਰਹਿਆ ਸਮਾਏ, ਸਾਰਿਆਂ ਵਿੱਚ ਇੱਕ ਪਰਮੇਸ਼ਰ ਦਾ ਹੁਕਮ ਵਰਦਾ ਅਤੇ ਸਾਰਿਆਂ ਵਿੱਚ ਹੀ ਸਮਾ ਰਿਹਾ। ਉਹ ਕੋਈ ਜ਼ਰੂਰੀ ਨਹੀਂ ਕਿ ਇੱਕ ਧਰਮ ਵਾਲਿਆਂ ਦਾ ਹੀ ਪਰਮੇਸ਼ਰ ਦੂਜਿਆਂ ਦਾ ਨਹੀਂ ਹੈ, ਉਹਦੀ ਜੋਤ ਤਾਂ ਸਾਰਿਆਂ ਵਿੱਚ ਹੀ ਵਿਆਪਕ ਹੈ। ਜਿਸਨੂੰ ਆਪ ਦਇਆਲ ਹੋਏ ਸੋ ਗੁਰਮੁਖ ਨਾਮ ਸਮਾਏ, ਜਿਸ ਉੱਪਰ ਪਰਮੇਸ਼ਰ ਆਪ ਦਿਆਲੂ ਹੁੰਦਾ ਉਹ ਗੁਰਮੁਖ ਨਾਮ ਜਪਣ ਵਿੱਚ ਸਮਾ ਜਾਂਦਾ, ਉਹ ਬਾਕੀ ਦੇ ਸਾਰੇ ਝਗੜਿਆਂ ਝੜੇਲਿਆਂ ਤੋਂ ਪਾਸੇ ਹੋ ਕੇ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਂਦਾ। ਜੇ ਤਾਂ ਆਪਾਂ ਫਸ ਜਾਈਏ ਦੁਨੀਆਂ 'ਚ, ਇਹ ਤਾਂ 1000 ਸਾਲ ਵੀ ਆਪਣੀ ਉਮਰ ਹੋ ਜਾਏ ਤਾਂ ਵੀ ਇਹਨਾਂ ਝਗੜਿਆਂ 'ਚ ਪਏ ਰਹਾਂਗੇ। ਜੇ ਇੱਕਦਮ ਛੱਡ ਕੇ ਪਾਸੇ ਹੋ ਕੇ ਸਿਮਰਨ ਕਰਨ ਲੱਗ ਜਾਈਏ ਫਿਰ ਸ਼ਾਇਦ ਬਚਾਅ ਹੋ ਜਾਵੇ। ਪੜ ਪੜ ਪੰਡਿਤ ਜੋਤ ਕੀ ਵਾਦ ਕਰੈ ਵਿਚਾਰ, ਪੰਡਿਤ ਲੋਕ ਪੁਰਾਣਾਂ ਨੂੰ ਪੜ੍ਹ ਪੜ੍ਹ ਕੇ ਜੋਸ਼ੀ ਜੋਸ਼ ਦਾ ਵਿਚਾਰ ਕਰਕੇ ਬਾਦ ਵਿਚਾਰ ਕੀ ਕਰਦੇ? ਝਗੜਿਆਂ ਨੂੰ ਕਰਦੇ ਬੇਅਰਥ। ਇਹ ਹੁਣ ਹੋਰ ਕੁਆਲਿਟੀ ਆ ਗਈ ਇੱਕ ਵੱਖਰੀ, ਪੰਡਿਤ ਹੋਏ ਜੋਤਸ਼ੀ ਹੋਏ ਇਹਨਾਂ ਆਪਣੀ ਸਿਆਣਪ ਛੱਡੀ ਜਾਣੀ ਹੈ, ਬੁੱਧੀਮਾਨ ਬਣਦੇ ਨੇ ਜ਼ਿਆਦਾ ਹੈ ਅਤੇ ਅਸੀਂ ਬਹੁਤ ਸਾਡੀ ਬੁੱਧੀ ਵੱਡੀ ਹੈ, ਇਹ ਤਾਂ ਬੜਿਆਂ ਬੜੇ ਨਾਲ ਟੱਕਰ ਲੈਣੀ ਸ਼ੁਰੂ ਕਰਦੇ ਨੇ ਅੱਗਿਓਂ। ਪਰ ਜਦੋਂ ਕੋਈ ਇਹਨਾਂ ਨੂੰ ਪੂਰਨ ਪੁਰਸ਼ ਮਿਲਦਾ ਉੱਥੇ ਹੀ ਠੱਪ ਹੋ ਜਾਂਦੇ ਨੇ। ਇਸ ਕਰਕੇ ਜਦੋਂ ਪਰਮੇਸ਼ਰ ਨੇ ਇੱਕ ਵਾਰ ਪਰਖ ਲਈ ਇੱਕ ਪੰਡਿਤ ਦੀ ਕਸ਼ਮੀਰ ਦੇ ਵਿੱਚ, ਤਾਂ ਇੱਕ ਪੰਡਿਤ ਕਹਿਣ ਲੱਗਿਆ ਮੈਂ ਮਾਧੋ ਦਾਸ ਜੀ ਨਾਲ ਚਰਚਾ ਕਰਨੀ, ਜਿਹੜੇ ਗੁਰੂ ਅਰਜਨ ਦੇਵ ਜੀ ਹੋਏ ਜਿਨ੍ਹਾਂ ਵਾਸਤੇ ਲਿਖਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੁਤਰਿਆ। ਪਰਮੇਸ਼ਰ ਨੇ ਇੱਕ ਵਿਦਿਆਰਥੀ ਦਾ ਰੂਪ ਧਾਰ ਲਿਆ ਅਤੇ ਨਦੀ ਵਿੱਚ ਨਹਾਉਣ ਲੱਗ ਗਏ ਜਿੱਥੇ ਪੰਡਿਤ ਨਹਾਉਣ ਗਿਆ ਸੀ ਸਵੇਰੇ ਸਵੇਰੇ। ਕਹਿੰਦੇ ਪੰਡਿਤ ਜੀ ਸੁਣਿਆ ਤੁਸੀਂ ਚਰਚਾ ਕਰਨੀ ਅੱਜ ਮਾਧੋ ਦਾਸ ਜੀ ਨਾਲ? ਕਹਿੰਦੇ ਹਾਂ। ਕਹਿੰਦੇ ਮੈਂ ਉਹਨਾਂ ਦਾ ਵਿਦਿਆਰਥੀ ਹਾਂ। ਕਹਿੰਦੇ ਅੱਛਾ। ਕਹਿੰਦੇ ਪਹਿਲਾਂ ਮੇਰੇ ਇੱਕ ਪ੍ਰਸ਼ਨ ਦਾ ਜਵਾਬ ਦੇ ਦਿਓ ਫਿਰ ਤੁਸੀਂ ਉਹਨਾਂ ਨਾਲ ਚਰਚਾ ਕਰ ਲਿਓ। ਕਹਿੰਦੇ ਲੈ ਤੂੰ ਬੋਲ ਕੀ ਬੋਲਣਾ? ਕਹਿੰਦੇ ਪਹਿਲਾਂ ਨਹਾ ਲਵਾਂ ਮੈਂ ਨਹਾ ਕੇ ਹੁਣ। ਕਹਿੰਦੇ ਹੁਣ ਦੱਸ। ਕਹਿੰਦੇ ਤੁਸੀਂ ਪੜ੍ਹ ਕੇ ਬੁੱਝਿਆ ਹੈ ਜਾਂ ਬੁੱਝ ਕੇ ਪੜ੍ਹਿਆ ਹੈ? ਪੰਡਿਤ ਨੂੰ ਐਸਾ ਚੱਕਰ ਪਿਆ ਦਿਮਾਗ 'ਚ ਵੀ ਗੱਲ ਦਾ ਜਵਾਬ ਹੀ ਨਾ ਆਉੜੇ ਵੀ ਪੜ੍ਹ ਕੇ ਬੁੱਝਿਆ ਹੈ ਜਾਂ ਬੁੱਝ ਕੇ ਪੜ੍ਹਿਆ ਹੈ। ਉਹ ਸੋਚੀ ਪੈ ਗਿਆ। ਉਹ ਵਿਦਿਆਰਥੀ ਬਣਿਆ ਹੋਇਆ ਪਰਮੇਸ਼ਰ ਹੱਸ ਕੇ ਕਹਿੰਦਾ ਜਦ ਤੂੰ ਮਾਧੋ ਦਾਸ ਦੇ ਵਿਦਿਆਰਥੀ ਦਾ ਜਵਾਬ ਨਹੀਂ ਦੇ ਸਕਿਆ ਪ੍ਰਸ਼ਨ ਦਾ, ਤੇ ਮਾਧੋ ਦਾਸ ਨਾਲ ਕੀ ਟੱਕਰ ਲਏਗਾ ਤੂੰ? ਉਹਦੇ ਨਾਲ ਚਰਚਾ ਕੀ ਕਰੇਗਾ? ਉਹ ਪੰਡਿਤ ਉੱਥੋਂ ਹੀ ਹਾਰ ਮੰਨ ਕੇ ਚਲਿਆ ਗਿਆ। ਕਹਿੰਦਾ ਗੱਲ ਤਾਂ ਠੀਕ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਇਹ ਕੈਟਾਗਰੀ ਵੱਖਰੇ ਕਿਸਮ ਦੀ ਲੋਕਾਂ ਦੀ ਆ ਜਿਹੜੇ ਇਸ ਤਰ੍ਹਾਂ ਆਪਣੇ ਆਪ ਨੂੰ ਬਹੁਤ ਪੜ੍ਹਿਆ ਸਮਝਦੇ ਨੇ। ਫਿਰ ਮਤ ਬੁੱਧ ਭਵੀ ਨਾ ਬੁੱਝਈ ਅੰਤਰ ਲੋਭ ਵਿਕਾਰ। ਸੋ ਮਤੀ ਪੰਡਤਾਂ ਦੀ ਬੁੱਧੀ ਜੋਤਸ਼ੀਆਂ ਦੀ ਭਵੀ ਜਿਹੜੀ ਭਰਮ ਰਹੀ ਹੈ ਨਾ, ਪੰਡਤਾਂ ਦੀ ਜਿਹੜੀ ਮਤੀ ਹੈ ਬੁੱਧੀ ਜਿਹੜੀ ਜੋਤਸ਼ੀਆਂ ਦੀ ਹੈ ਉਹ ਐਵੇਂ ਭਟਕੀ ਜਾਂਦੀ ਹੈ। ਦੋਨੋਂ ਹੀ ਪਰਮੇਸ਼ਰ ਨੂੰ ਬੁੱਝਈ ਤੋਂ ਭਾਵ ਬੁੱਝਦੇ ਨਹੀਂ, ਦੋਵਾਂ ਦੇ ਅੰਦਰ ਲੋਭ ਵਿਕਾਰ ਰੂਪ ਰੋਗ ਲੱਗਿਆ ਹੋਇਆ। ਸੋ ਬੁੱਝਈ ਨਹੀਂ ਪਾਠ ਕਰਨਾ, ਜੇ ਬੁੱਝਈ ਕਰਾਂਗੇ ਤਾਂ ਮੋਮਬੱਤੀ ਬੁੱਝ ਗਈ, ਲਾਈਟ ਬੁੱਝ ਗਈ, ਉਹ ਬੁੱਝਈ ਪੋਲਾ ਹੁੰਦਾ। ਮਤ ਬੁੱਧ ਭਵੀ ਨਾ ਬੁੱਝਈ, ਨਾਨਕ ਹੁਕਮ ਹੈ ਜੇ ਬੁੱਝਿਆ ਉੱਥੇ ਵੀ ਕੱਸ ਕੇ ਬੋਲਣਾ। ਲੱਖ 84 ਭਰਮ ਦੇ ਭਰਮ ਭਰਮ ਹੋਏ ਖੁਆਰ, ਉਹ 84 ਲੱਖ ਜੂਨ ਦੇ ਚੱਕਰ 'ਚ ਫਿਰਦੇ ਨੇ ਅਤੇ ਭਰਮ ਭਰਮ ਕੇ ਫੇਰ ਫਿਰ ਅੰਤ ਨੂੰ ਖੁਆਰ ਖਰਾਬ ਹੀ ਹੁੰਦੇ ਰਹਿੰਦੇ ਨੇ। ਇਹੋ ਜਿਹੇ ਲੋਕਾਂ ਨੂੰ ਪਰਮਾਤਮਾ ਗੇੜੇ 'ਚ ਪਾ ਲੈਂਦੇ ਨੇ, ਉਹ ਜਿਉਂ ਚੱਕਰਾਂ 'ਚ ਪੈਂਦੇ ਨੇ ਫਿਰ ਚੱਕਰਾਂ 'ਚ ਹੀ ਪਾ ਦਿੰਦੇ ਉਹਨਾਂ ਨੂੰ। ਪੂਰਬ ਲਿਖਿਆ ਕਮਾਵਣਾ ਕੋਏ ਨਾ ਮੇਟਣ ਹਾਰ, ਕਹਿੰਦੇ ਅਸਲ ਵਿੱਚ ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦੇ ਅਨੁਸਾਰ ਉਹਨਾਂ ਦੇ ਮੱਥੇ ਉੱਤੇ ਜਿਹੜਾ ਲੇਖ ਪੈ ਜਾਂਦਾ ਨਾ, ਫਿਰ ਉਹ ਲੇਖ ਨੂੰ ਕੋਈ ਮੇਟ ਨਹੀਂ ਸਕਦਾ। ਉਹਦਾ ਫਲ ਉਹਨਾਂ ਬੰਦਿਆਂ ਨੂੰ ਭੋਗਣਾ ਹੀ ਪੈਂਦਾ, ਕਿਉਂਕਿ ਉਹਨਾਂ ਨੇ ਜਿਹੜੇ ਹੁਣ ਕੋਈ ਪੰਡਿਤ ਬਣਿਆ, ਕੋਈ ਜੋਤਸ਼ੀ ਬਣਿਆ, ਮਹਾਰਾਜ ਕਹਿੰਦੇ ਇਹ ਭਗਤੀ ਨਾਲ ਤਾਂ ਬਣਿਆ ਹੀ ਨਹੀਂ, ਇਹ ਤਾਂ ਕਿਤਾਬੀ ਗਿਆਨ ਸੀ। ਕਿਤਾਬੀ ਗਿਆਨ ਲੈ ਕੇ ਉਹਨਾਂ ਨੇ ਇੱਕ ਕਈ ਗ੍ਰੰਥ ਪੜ੍ਹ ਲਏ, ਆਹ ਰੇਖਾ ਹੈ ਕਹਿੰਦੀ, ਆਹ ਰੇਖਾ ਹੈ ਕਹਿੰਦੀ ਹੈ, ਉਹ ਗ੍ਰਹਿ ਹੈ ਕਹਿੰਦਾ, ਉਹ ਗ੍ਰਹਿ ਹੈ ਕਹਿੰਦਾ। ਆਹ ਰਾਜਸਥਾਨ ਦੇ ਵਿੱਚ ਜੈਪੁਰ ਜੋਧਪੁਰ ਵੱਲ ਬੜੇ ਜੋਤਸ਼ੀ ਬਣਦੇ ਆ, ਉਹਨਾਂ ਦੇ ਵੀ ਇੱਕ ਵਾਰ ਆਇਆ ਸੀ, ਕਹਿੰਦੇ ਅਸੀਂ ਜੇ ਇੱਕ ਬੰਦੇ ਨੂੰ ਸਾਡੀਆਂ ਦੋ ਕੁ ਗੱਲਾਂ ਵੀ ਸੱਚੀਆਂ ਲੱਗ ਜਾਣ, ਕਹਿੰਦੇ ਕਾਫ਼ੀ ਕਾਫ਼ੀ ਪੈਸੇ ਦੇ ਜਾਂਦੇ ਸਾਨੂੰ। ਲੋਕ ਵਿਚਾਰੇ ਭਟਕੇ ਹੀ ਹੁੰਦੇ ਨੇ, ਆਓ ਜੀ ਮੈਂ ਤੁਹਾਨੂੰ ਦੱਸਦਾ, ਮੈਂ ਉਹ ਪਾਪ ਕਰਦਾ, ਮੈਂ ਕਰਦਾ। ਪਰ ਸਤਿਗੁਰੂ ਕਹਿੰਦੇ ਜੇ ਨਾ ਤਾਂ ਸੇਵਾ ਕੀਤੀ ਉਹਨੇ, ਹੁਣ ਕਦੇ ਸੇਵਾ ਨਹੀਂ ਕੀਤੀ, ਨਾ ਉਹਨੇ ਸਿਮਰਨ ਕੀਤਾ, ਨਾ ਉਹਨੇ ਦਾਨ ਪੁੰਨ ਕੀਤਾ। ਉਹ ਇਨਸਾਨ ਤਾਂ ਸਿਰਫ ਬੁੱਧੀ ਦੇ ਗਿਆਨ ਕਰਕੇ ਹੀ ਲੋਕਾਂ ਨੂੰ ਭੜਕਾ ਲੈਂਦੇ ਨੇ, ਪਰ ਅਸਲ ਵਿੱਚ ਕਾਰਨ ਕੀ ਕਰਨਾ? ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀ ਜੈ ਆਪ ਗਵਾਏ। ਜਿਹੜੀ ਸਤਿਗੁਰਾਂ ਦੀ ਸੇਵਾ ਕਰਨੀ ਹੈ ਬਹੁਤ ਕਠਿਨ ਹੈ, ਗਾਖੜੀ ਤੋਂ ਭਾਵ ਔਖੀ ਸੇਵਾ ਹੁੰਦੀ ਹੈ। ਸਿਰ ਦੀ ਜੈ ਆਪ ਗਵਾਏ, ਪਹਿਲਾਂ ਸਿਰ ਦੇ ਕੇ ਫਿਰ ਸੇਵਾ ਕਰਨੀ ਪੈਂਦੀ, ਭਾਵ ਸਿਰ ਦੇਣ ਦਾ ਮਤਲਬ ਆਪਣਾ ਹੰਕਾਰ ਛੱਡ ਕੇ ਫਿਰ ਸੇਵਾ ਕਰਨੀ ਹੈ। ਇਹ ਗੱਲ ਨਾ ਕਹੋ ਕਿ ਮੈਂ ਸਿਰ ਦੇ ਕੇ ਸੇਵਾ ਕੀਤੀ ਹੈ, ਸਿਰ ਦੀਜੈ ਕਾਣ ਨਾ ਕੀਜੈ, ਫਿਰ ਸੇਵਾ ਮਨਜ਼ੂਰ ਹੁੰਦੀ ਹੈ। ਸ਼ਬਦ ਮਿਲੈ ਤਾਂ ਹਰ ਮਿਲੈ, ਸੇਵਾ ਪਵੈ ਸਭ ਥਾਏ। ਹੁਣ ਸਤਿਗੁਰੂ ਦੀ ਸੇਵਾ ਕਰਦਿਆਂ ਕਰਦਿਆਂ ਜਦੋਂ ਸਤਿਗੁਰੂ ਜੀ ਦਾ ਉਪਦੇਸ਼ ਬੰਦੇ ਨੂੰ ਮਿਲਦਾ ਤਾਂ ਫਿਰ ਉਹ ਹਰੀ ਵਾਹਿਗੁਰੂ ਆਪ ਹੀ ਉਹਨੂੰ ਮਿਲ ਪੈਂਦਾ। ਸ਼ਬਦ ਹੀ ਬ੍ਰਹਮ ਹੈ, ਸ਼ਬਦ ਹੀ ਬ੍ਰਹਮ ਹੈ। ਜਦੋਂ ਪਾਠ ਪੜ੍ਹਨਾ ਸ਼ੁਰੂ ਕਰਦੇ ਹਾਂ ਉਦੋਂ ਸਾਡੇ ਕੋਲ ਹੀ ਹੁੰਦਾ ਸਾਰਾ ਕੁਛ, ਉਹ ਸਿਰਫ ਇਸ ਕਰਕੇ ਨਹੀਂ ਦਿਖਦਾ ਕਿਉਂਕਿ ਉਹ ਅੱਖ ਨਹੀਂ ਖੁੱਲੀ। ਜਪਜੀ ਸਾਹਿਬ ਜਾਂ ਗੁਰੂ ਨਾਨਕ ਦੇਵ ਜੀ, ਇਹਨਾਂ ਦੋਨਾਂ 'ਚ ਫਰਕ ਨਹੀਂ ਹੈ, ਉਹ ਇੱਕੋ ਹੀ ਰੂਪ ਨੇ ਦੋਨੋਂ। ਜਪਜੀ ਸਾਹਿਬ ਪੜ੍ਹਨਾ ਸ਼ੁਰੂ ਕਰ ਦਿੰਦੇ ਹਾਂ ਤਾਂ ਸਮਝੋ ਵੀ ਗੁਰੂ ਨਾਨਕ ਦੇਵ ਜੀ ਨਾਲ ਬਚਨ ਹੋ ਰਹੇ ਨੇ, ਉਹ ਸਾਡੇ ਕੋਲ ਨੇ। ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ, ਪੰਜਵੇਂ ਪਾਤਸ਼ਾਹ ਸਾਡੇ ਕੋਲ ਨੇ। ਵਾਹਿਗੁਰੂ ਵਾਹਿਗੁਰੂ ਕਹਿੰਦੇ ਹਾਂ ਤਾਂ ਵਾਹਿਗੁਰੂ ਹਰ ਸਿਮਰਨ ਮੈਂ ਆਪ ਨਿਰੰਕਾਰਾ, ਸਿਮਰਨ ਵਿੱਚ ਨਿਰੰਕਾਰ ਆਪ ਨੇ। ਜਿਹਾ ਜਿਹਾ ਆਪਾਂ ਕਰਾਂਗੇ ਅਭਿਆਸ, ਉਹੀ ਜੀ ਸਾਰੀ ਉਹ ਬਣਤਰ ਬਣ ਜਾਂਦੀ ਆਪਣੇ ਆਪ ਹੀ। ਮਹਾਰਾਜ ਕਹਿੰਦੇ ਜਦੋਂ ਵਾਹਿਗੁਰੂ ਮਿਲ ਗਿਆ ਤਾਂ ਇਹ ਜੀਵ ਦੀ ਜਿਹੜੀ ਕੀਤੀ ਹੋਈ ਸੇਵਾ ਤਾਂ ਸਫਲੀ ਹੁੰਦੀ ਹੈ। ਪਾਰਸ ਪਰਸਿਆ ਪਾਰਸ ਹੋਏ, ਜੋਤੀ ਜੋਤ ਸਮਾਏ। ਸਤਿਗੁਰੂ ਰੂਪ ਪਾਰਸ ਨਾਲ ਮਿਲ ਕੇ ਪਰਸ ਕੇ ਇਹ ਜਗਿਆਸੂ ਪਾਰਸ ਹੋ ਜਾਂਦਾ। ਜਦੋਂ ਬਾਣੀ ਅੰਦਰ ਜਾ ਕੇ ਟੱਚ ਹੁੰਦੀ ਹਿਰਦੇ 'ਚ, ਸ਼ੋਹ ਪ੍ਰਾਪਤ ਹੁੰਦੀ ਬਾਣੀ ਦੀ, ਇੱਕ ਇੱਕ ਪੰਗਤੀ ਨੂੰ ਬਹੁਤ ਹੌਲੀ ਹੌਲੀ ਪੜ੍ਹ ਕੇ ਅੰਦਰ ਨੂੰ, ਫਿਰ ਉਹਦੀ ਸੋਝੀ ਕਰਨੀ ਕੀ ਲਿਖਿਆ ਹੋਇਆ, ਫਿਰ ਹੌਲੀ ਹੌਲੀ ਇੱਕ ਇੱਕ ਪੰਗਤੀ ਨੂੰ, ਕਿਉਂਕਿ ਆਪਾਂ ਤਾਂ ਪਹਿਲੀ ਪੰਗਤੀ ਤਾਂ ਹਲੇ ਸਮਝ ਨਹੀਂ ਆਈ, ਦੂਜੀ ਪੜ੍ਹ ਵੀ ਦਿੰਦੇ ਹਾਂ, ਦੂਜੀ ਸਮਝ ਨਹੀਂ ਆਈ ਤੀਜੀ ਪੜ੍ਹ ਵੀ ਦਿੰਦੇ ਹਾਂ। ਇਸੇ ਕਰਕੇ ਸਤਿਗੁਰੂ ਨੇ ਇਹ ਚੀਜ਼ਾਂ ਬਣਾਈਆਂ ਕਥਾ। ਕਥਾ ਵਿੱਚ ਇੱਕ ਇੱਕ ਪੰਗਤੀ ਨੂੰ ਆਪਾਂ ਪੜ੍ਹ ਕੇ ਸਮਝ ਕੇ ਵਿਚਾਰ ਕੇ ਫਿਰ ਅੱਗੇ ਵੱਧਦੇ ਹਾਂ। ਇਹੀ ਰੂਪ ਬਣਾਇਆ ਕੀਰਤਨ ਦਾ। ਕੀਰਤਨ ਵਿੱਚ ਇੱਕ ਸ਼ਬਦ ਨੂੰ ਘੱਟੋ ਘੱਟ 20-25 ਮਿੰਟ ਲੱਗਦੇ ਨੇ। ਇੱਕ ਇੱਕ ਪੰਗਤੀ ਨੂੰ ਰਾਗੀ ਸਿੰਘ ਕਈ ਵਾਰੀ ਪੜ੍ਹਦੇ ਨੇ। ਕੀਰਤਨ ਦੇ ਨਾਲ ਬਾਣੀ ਦੀ ਵਿਚਾਰ ਵੀ ਹੋ ਜਾਂਦੀ ਹੈ, ਨਾਲੇ ਗਾਇਨ ਵੀ ਹੋ ਜਾਂਦਾ ਹੈ। ਉਹਦੇ 'ਚ ਕਈ ਥਿਊਰੀਆਂ ਕੰਮ ਕਰਦੀਆਂ। ਮਨ ਗਾਉਣ ਵਿੱਚ ਖੁਸ਼ ਰਹਿੰਦਾ, ਮਨ ਸੰਗੀਤ ਵਿੱਚ ਖੁਸ਼ ਰਹਿੰਦਾ, ਅਤੇ ਸੰਗੀਤ ਰਾਹੀਂ ਪਾ ਕੇ ਇਸ ਮਨ ਨੂੰ ਅਸੀਂ ਪਰਮਾਤਮਾ ਦਾ ਗਿਆਨ ਦਿੰਦੇ। ਇੱਕ ਵੈਸੀ ਹੁੰਦੀ ਛੋਟੀਆਂ ਛੋਟੀਆਂ ਉਦਾਹਰਨਾਂ ਜਿਹਨਾਂ ਆਪਾਂ ਸਮਝ ਆ ਜਾਂਦੀ ਹੈ। ਬੱਚਿਆਂ ਨੂੰ ਕਹੀ ਦੁੱਧ ਪੀ ਲਓ, ਦੁੱਧ ਨਹੀਂ ਪੀਂਦੇ। ਅੱਛਾ ਤੈਨੂੰ ਦੁੱਧ 'ਚ ਆਹ ਚੀਜ਼ ਪਾ ਦਿੰਦੇ ਹਾਂ, ਫਿਰ ਉਹ ਕਹਿੰਦਾ ਹਾਂ ਹੁਣ ਮੈਂ ਪੀ ਲਵਾਂਗਾ। ਕਿਸੇ ਤਰੀਕੇ ਇਹਨਾਂ ਨੂੰ ਖਵਾਉਣਾ, ਦੁੱਧ ਪਿਆਉਣਾ ਪੈਂਦਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜੀਵਾਂ ਨੂੰ ਵੀ ਕਿਸੇ ਢੰਗ ਤਰੀਕੇ ਨਾਲ ਨਾਮ ਜਪਾਉਣਾ ਪੈਂਦਾ, ਬਾਣੀ ਪੜ੍ਹਾਉਣੀ ਪੈਂਦੀ। ਫਿਰ ਜਦੋਂ ਅੰਦਰ ਜਾ ਕੇ ਬਾਣੀ ਟੱਚ ਹੁੰਦੀ ਹਿਰਦੇ 'ਚ, ਜਾ ਕੇ ਪੰਗਤੀ ਬੈਠ ਜਾਂਦੀ ਹਿਰਦੇ 'ਚ, ਵੱਸ ਜਾਂਦੀ ਹੈ, ਉਦੋਂ ਜੀਵ ਨੂੰ ਪਾਰਸ ਕਲਾ ਵਰਤਦੀ ਹੈ। ਜੋਤੀ ਜੋਤ ਸਮਾਏ, ਜੋਤੀ ਪਰਮਾਤਮਾ ਨਾਲ ਇਹ ਜਗਿਆਸੂ ਦੀ ਜੋਤ ਸਮਾ ਜਾਂਦੀ, ਫਿਰ ਇੱਕੋ ਹੀ ਹੋ ਜਾਂਦੇ ਨੇ, ਬਹੁਤ ਸੁੱਖ ਅਨੁਭਵ ਕਰਦਾ। ਫਿਰ ਜਦੋਂ ਆਪਣੀ ਜੋਤ ਇਸ ਤਰ੍ਹਾਂ ਇਕੱਲੀ ਹੈ, ਜੀਵ ਆਤਮਾ ਰੂਪ ਵਿੱਚ ਹੈ, ਉਦੋਂ ਜੀਵ ਦੁਖੀ ਹੁੰਦਾ ਰਹਿੰਦਾ ਸੋਚ ਸੋਚ ਕੇ। ਜਦੋਂ ਇਹ ਜੀਵ ਦਾ ਮਿਲਾਪ ਬ੍ਰਹਮ ਵਿੱਚ ਹੋਇਆ ਜੋਤ ਦਾ, ਫਿਰ ਬੇਅੰਤ ਸੁੱਖ ਅਨੁਭਵ ਕਰਦਾ ਜੀਵ ਕਿ ਹੁਣ ਆਨੰਦ ਆ ਗਿਆ ਮੈਨੂੰ। ਜਿਨ ਕਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ। ਇਹ ਤਾਂ ਆਪਣੇ ਪਿਛਲੇ ਜਨਮਾਂ ਦੇ ਚੰਗੇ ਕੀਤੇ ਹੋਏ ਕਰਮ ਨੇ, ਉਹ ਮਸਤਕ 'ਤੇ ਲਿਖਿਆ ਹੋਇਆ ਕਿ ਇਹਨੂੰ ਸਤਿਗੁਰੂ ਦੀ ਪ੍ਰਾਪਤੀ ਹੋਵੇਗੀ। ਉਹਨੂੰ ਸਤਿਗੁਰੂ ਜੀ ਆਪ ਹੀ ਮਿਲ ਪੈਂਦੇ ਨੇ, ਆਪ ਹੀ ਪ੍ਰੇਰਣਾ ਦੇ ਕੇ ਲੈ ਜਾਂਦੇ ਨੇ, ਕਿਰਪਾ ਕਰ ਦਿੰਦੇ ਨੇ, ਕਿਉਂਕਿ ਉਹਦੇ ਮਸਤਕ ਉੱਤੇ ਵਾਹਿਗੁਰੂ ਨੇ ਆਪ ਹੀ ਲਿਖਿਆ ਪ੍ਰਾਪਤੀ। ਮਨ ਭੁੱਖਾ ਭੁੱਖਾ ਮਤ ਕਰਹਿ, ਮਤ ਤੂੰ ਕਰਹਿ ਪੂਕਾਰ। ਕਹਿੰਦੇ ਮਨ ਤੂੰ ਐਸੀ ਗੱਲ ਨਾ ਕਿਹਾ ਕਰ, ਮੈਂ ਭੁੱਖਾ, ਮੈਂ ਮਰ ਗਿਆ, ਮੈਂ ਭੁੱਖਾ ਮਰ ਗਿਆ, ਨਾ ਹੀ ਕਿਸੇ ਅੱਗੇ ਪੁਕਾਰ ਕਰਿਆ ਕਰ, ਫਰਿਆਦ ਨਾ ਕਰਿਆ ਕਰ। ਜਿਵੇਂ ਰਾਤ ਦੀ ਕਥਾ 'ਚ ਕਿਹਾ ਮਹਾਰਾਜ ਨੇ, ਮਰਦਾਨਾ ਤੂੰ ਬੇਦੀ ਕੋਲ ਦਾ ਮਰਾਸੀ ਹੈ ਸਾਡਾ, ਅੱਜ ਤੂੰ ਮੇਰੇ ਕੋਲੋਂ ਲੈ ਲਿਆ ਸਭ ਕੁਛ, ਪੈਸਾ ਵੀ ਦਿੱਤਾ, ਹਿੱਲਤ ਵੀ ਦਿੱਤੀ ਆਪਣੇ ਕੋਲੋਂ, ਆਪਣੇ ਚੋਗਾ ਉਤਾਰ ਕੇ ਦਿੱਤਾ ਪਾਉਣ ਨੂੰ, ਚੋਲੇ ਦੇ ਉੱਤੇ ਹੋਰ ਇੱਕ ਚੋਲਾ ਪਾਇਆ ਹੋਇਆ ਸੀ ਸ਼ਾਹੀ, ਪਰ ਤੈਨੂੰ ਇੱਕ ਵਚਨ ਕਰਦੇ ਹਾਂ ਮਰਦਾਨਾ, ਕਿਸੇ ਤੋਂ ਨਾ ਮੰਗੀ, ਕਿਸੇ ਤੋਂ ਵੀ ਨਾ ਮੰਗੀ ਕਦੇ, ਜਦੋਂ ਲੋੜ ਹੋਈ ਮੈਥੋਂ ਮੰਗੀ ਤੂੰ, ਇਹਦੇ ਨਾਲ ਸਾਡੀ ਬਦਨਾਮੀ, ਹੋਰ ਥਾਂ ਨਹੀਂ ਜਾਣਾ। ਇਸੇ ਕਰਕੇ ਸਤਿਗੁਰੂ ਕਹਿੰਦੇ ਹੋਰ ਥਾਂ ਹਾਏ ਮੈਂ ਮਰ ਗਿਆ, ਭੁੱਖਾ ਮਰ ਗਿਆ, ਤੇ ਜਾ ਕੇ ਫਰਿਆਦਾ ਨਾ ਕਰੀ, ਮਤ ਤੂੰ ਕਰੇ ਪੁਕਾਰ। ਕਹਿੰਦੇ ਪੁਕਾਰ ਹੋਰ ਥਾਂ ਨਾ ਕਰੀ ਜਾ ਕੇ, ਕਿਉਂਕਿ ਮਨ ਭੁੱਖਾ ਭੁੱਖਾ ਮਤ ਕਰੇ, ਮਤ ਤੂੰ ਕਰੇ ਪੁਕਾਰ। ਦੁਲੈਂਕੜੇ, ਇੱਕ ਹੁੰਦਾ ਪੱਪੇ ਨੂੰ ਔਂਕੜ ਪੁਕਾਰ, ਇੱਥੇ ਪੁਕਾਰ ਲਿਖਿਆ ਇਸ ਕਰਕੇ ਪੁਕਾਰ ਹੀ ਬੋਲਣਾ। ਲੱਖ ਚੌਰਾਸੀ ਜਿਨ ਸਿਰੀ ਸਭ ਸਹਿ ਦੇ ਆਧਾਰ। ਹੁਣ 84 ਲੱਖ ਜਿਸ ਵਾਹਿਗੁਰੂ ਨੇ ਬਣਾਈ ਹੈ, ਸਿਰਜੀ ਹੈ, ਉਹਨੇ ਐਵੇਂ ਤਾਂ ਬਣਾਈ ਨਹੀਂ, ਜੇ ਉਹਨੇ ਬਣਾਈ ਹੈ ਤਾਂ ਉਹਦੀ ਜ਼ਿੰਮੇਵਾਰੀ ਹੈ। ਉਹ ਪਰਮਾਤਮਾ ਸਾਰਿਆਂ ਨੂੰ ਆਸਰਾ ਦਿੰਦਾ, ਰੋਟੀ ਪਾਣੀ ਜੋ ਜੋ ਲੋੜ ਹੈ। ਇੱਕ ਮਿੱਟੀਆ ਮਾਹ ਮਿੱਟੀ ਖਾਏ, ਉਹਨਾਂ ਨੂੰ ਮਿੱਟੀ ਖਾਣ ਵਾਲੀ ਬਣਾਇਆ। ਸੋ ਇੱਕ ਪਾਣੀ ਵਿੱਚ ਰਹਿਣ ਵਾਲੇ ਉਹ ਪਾਣੀ 'ਚ ਰਹਿ ਕੇ ਜਿਉਂਦੇ ਆ, ਇੱਕ ਪੌਣਹਾਰੀ ਪੌਣ ਸੁਮਾਰ ਨੇ, ਉਹ ਪੌਣਹਾਰੀ ਵੀ ਬੈਠੇ ਨੇ। ਇੱਕ ਨਿਰੰਕਾਰੀ ਨਾਮ ਆਧਾਰ, ਇੱਕ ਰੱਬ ਦੇ ਪਿਆਰੇ ਨੇ, ਨਾਮ ਦੇ ਆਸਰੇ ਰਹੀ ਜਾਂਦੇ ਨੇ ਉਹ। ਨਿਰਭਉ ਸਦਾ ਦਇਆਲ ਹੈ, ਸਭ ਨਾ ਕਰਦਾ ਸਾਰ। ਨਿਰਭਉ ਪਰਮੇਸ਼ਰ ਸਦਾ ਹੀ ਦਿਆਲੂ ਕਿਰਪਾਲੂ ਹੈ, ਸਾਰਿਆਂ ਦੀ ਸਾਰ ਸੰਭਾਲ ਕਰਦਾ ਹੈ। ਪਰ ਇਹ ਗੱਲ ਮਨ 'ਚ ਜੇ ਵਸਾ ਲਈਏ ਤੇ ਵਾਹਿਗੁਰੂ ਸਾਨੂੰ ਦੇਖਦਾ, ਉਹ ਸਾਡੀ ਸਾਰ ਸੰਭਾਲ ਕਰਦਾ ਹੈ। ਨਾਨਕ ਗੁਰਮੁਖ ਬੁੱਝੀ ਹੈ, ਪਾਈਐ ਮੋਖ ਦੁਆਰ। ਹੁਣ ਧੰਨ ਗੁਰੂ ਨਾਨਕ ਦੇਵ, ਧੰਨ ਗੁਰੂ ਅਮਰਦਾਸ ਜੀ ਓਂ ਫਰਮਾਉਂਦੇ ਨੇ, ਉਹ ਪਰਮੇਸ਼ਰ ਨੂੰ ਸਤਿਗੁਰਾਂ ਦੁਆਰਾ ਹੀ ਸਮਝਣਾ ਕਰ। ਸਤਿਗੁਰ ਦੇ ਰਾਹੀਂ ਪਰਮੇਸ਼ਰ ਨੂੰ ਸਮਝਿਆ ਜਾ ਸਕਦਾ, ਇਕੱਲੀ ਬੁੱਧੀ ਤਾਂ ਆਪਣੀ ਬਹੁਤ ਤੁੱਛ ਹੈ। ਤਾਂ ਕਹਿੰਦੇ ਮੁਕਤੀ ਦਾ ਦਰਵਾਜ਼ਾ ਗਿਆਨ ਪ੍ਰਾਪਤ ਕਰੇਗਾ। ਸ੍ਰੀ ਰਾਗ ਮਹੱਲਾ ਤੀਜਾ। ਸ੍ਰੀ ਰਾਗ ਤੀਸਰੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਜਿੰਨੀ ਸੁਣ ਕੇ ਮੰਨਿਆ ਤਿੰਨਾਂ ਨਿਜ ਘਰ ਵਾਸ। ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਨੂੰ ਸੁਣ ਕੇ ਨਾਮ ਦਾ ਮੰਨਣ ਕੀਤਾ, ਉਪਦੇਸ਼ ਨੂੰ ਸੁਣ ਕੇ ਮੰਨੇ ਨੇ, ਉਹ ਕਿਹਾ ਸਤਿਗੁਰ ਨੇ ਮੈਨੂੰ ਬੜਾ ਵਧੀਆ ਉਪਦੇਸ਼ ਕੀਤਾ, ਮੇਰਾ ਮਨ ਮੰਨ ਗਿਆ, ਉਹਨਾਂ ਦਾ ਆਪਣੇ ਸਵੈ ਸਰੂਪ ਘਰ ਦੇ ਵਿੱਚ ਅੰਦਰ ਹਿਰਦੇ 'ਚ ਨਿਵਾਸ ਹੋ ਜਾਂਦਾ। ਮਨ ਬਾਹਰ ਭਟਕਦਾ ਭਟਕਦਾ ਗੁਰਾਂ ਦੇ ਉਪਦੇਸ਼ ਨਾਲ ਅੰਦਰ ਨੂੰ ਆ ਕੇ ਟਿਕ ਜਾਂਦਾ। ਬਾਹਰੋਂ ਮਨ ਨੂੰ ਰੋਕ ਕੇ ਜਦੋਂ ਸਤਿਗੁਰਾਂ ਨੇ ਸਾਡੇ ਹਿਰਦੇ 'ਚ ਮਨ ਨੂੰ ਨਿਵਾਸ ਦਿੱਤਾ, ਪਤਾ ਲੱਗਿਆ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਣ। ਗੁਰਮਤੀ ਸਾ ਲਾਹੇ ਸੱਚ, ਹਰ ਪਾਇਆ ਗੁਣਤਾਸ। ਜਿਨ੍ਹਾਂ ਨੇ ਗੁਰਮਤੀ ਲਈ ਪਹਿਲਾਂ ਗੁਰੂ ਦੀ ਸਿੱਖਿਆ ਲੈ ਕੇ ਸੱਚ ਨੂੰ ਸਲਾਹਿਆ ਹੈ, ਗੁਰਬਾਣੀ ਦੁਆਰਾ, ਸਿਮਰਨ ਦੁਆਰਾ, ਮੂਲ ਮੰਤਰ ਦੁਆਰਾ, ਉਹਨਾਂ ਨੇ ਗੁਣਤਾਸ ਜੋ ਪਰਮਾਤਮਾ ਨਾ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਗੁਣਤਾਸ ਦਾ ਮਤਲਬ ਹੁੰਦਾ ਗੁਣਾਂ ਦਾ ਖਜ਼ਾਨਾ। ਸ਼ਬਦ ਰਤੇ ਸੇ ਨਿਰਮਲੇ, ਹਉ ਸਦ ਬਲਿਹਾਰ ਹੈ ਜਾਸ। ਜਿਹੜੇ ਗੁਰਾਂ ਦੇ ਉਪਦੇਸ਼ ਵਿੱਚ ਰੰਗੇ ਨੇ ਉਹ ਆਤਮਾ ਨਿਰਮਲ ਹੁੰਦੀ ਹੈ। ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਵਾਂ, ਪਵਿੱਤਰ ਆਤਮਾ ਜਿਹਦੇ ਅੰਦਰ ਨਾ ਰਾਗ, ਨਾ ਦਵੈਸ਼, ਨਾ ਈਰਖਾ, ਕੋਈ ਵੀ ਚੀਜ਼ ਨਹੀਂ ਐਸੀ। ਹਿਰਦਾ ਸ਼ੁੱਧ ਹੈ ਬਿਲਕੁਲ, ਜਿਹਨੂੰ ਸਾਰੇ ਬ੍ਰਹਮ ਦਿਖਦਾ, ਦੂਜਾ ਦਿਖਦਾ ਹੀ ਕੋਈ ਨਹੀਂ। ਜਦੋਂ ਦੂਜਾ ਹੀ ਨਹੀਂ ਕੋਈ ਦਿਖਦਾ ਤਾਂ ਬਿਰਤੀ ਆਪਣੇ ਆਪ ਹੀ ਟੇਕ ਗਈ, ਜਦੋਂ ਦੂਜਾ ਦਿਖਦਾ ਫਿਰ ਤੀਜਾ ਦਿਖਦਾ ਫਿਰ ਚੌਥਾ ਦਿਖਦਾ, ਉਹਦੇ ਕਰਕੇ ਬਿਰਤੀ ਨਹੀਂ ਟਿਕਦੀ। ਫਿਰ ਉਹ ਨਹੀਂ ਚੰਗਾ, ਉਹ ਨਹੀਂ ਚੰਗਾ, ਆਪਾਂ ਨਿੰਦ ਕਿਹਨੂੰ ਰਹੇ ਹਾਂ? ਪਰਮੇਸ਼ਰ ਨੇ ਹੀ ਬਣਾਇਆ ਨਾ ਸਾਰਿਆਂ ਨੂੰ, ਅਤੇ ਜੇ ਪਰਮੇਸ਼ਰ ਦੀ ਬਣਾਈ ਕਿਰਤ ਨੂੰ ਹੀ ਨਿੰਦੀ ਜਾਂਦੇ ਹਾਂ ਤਾਂ ਮਤਲਬ ਆਪਾਂ ਪਰਮੇਸ਼ਰ ਨੂੰ ਇਨਡਾਇਰੈਕਟਲੀ ਨਿੰਦੀ ਜਾ ਰਹੇ ਹਾਂ। ਫਿਰ ਡਾਇਰੈਕਟ ਨਹੀਂ ਨਿੰਦਿਆ ਤਾਂ ਇਨਡਾਇਰੈਕਟਲੀ ਨਿੰਦਦੇ ਆਪਾਂ। ਜਦੋਂ ਬਣਾਇਆ ਹੀ ਸਾਰਾ ਕੋਈ ਪਰਮੇਸ਼ਰ ਨੇ, ਹੁਣ ਜੇ ਕੋਈ ਹੋਰ ਬੰਦਾ ਈਰਖਾ ਦਵੈਸ਼ ਆਪਣੇ ਨਾਲ ਕਰਦਾ, ਆਪਾਂ ਵੀ ਉਹੋ ਜਿਹੇ ਬਣ ਜਾਈਏ, ਫਿਰ ਆਪਣਾ ਤੇ ਉਹ 'ਚ ਫਰਕ ਕੀ ਹੋਇਆ? ਹੋਰ ਕੋਈ ਸਾਡਾ ਮੰਨਦੇ ਆ ਆਪਣੀ ਕੌਮ ਦਾ, ਬਹੁਤ ਲੋਕ ਨੁਕਸਾਨ ਕਰਦੇ ਨੇ, ਸਾਡੇ ਪੁੱਠੇ ਬੋਲਦੇ, ਸਾਡੇ ਨਾਲ ਈਰਖਾ ਕਰਦੇ ਨੇ, ਪਰ ਜੇ ਅਸੀਂ ਵੀ ਉਹੋ ਜਿਹੇ ਬਣ ਜਾਈਏ ਫਿਰ ਸਾਡੇ ਤੇ ਉਹਨਾਂ 'ਚ ਫਰਕ ਕੀ ਆ? ਅਸੀਂ ਨਹੀਂ ਈਰਖਾ ਕਰਨੀ ਕਿਸੇ ਨਾਲ, ਸਾਡੀ ਕਿਸੇ ਨਾਲ ਦਵੈਸ਼ ਨਹੀਂ, ਸਾਡੇ ਮਨ 'ਚ ਕਿਸੇ ਪ੍ਰਤੀ ਨਫ਼ਰਤ ਨਹੀਂ, ਸਾਡੇ ਲਈ ਤਾਂ ਸਾਰੇ ਰੱਬ ਰੂਪ ਨੇ। ਮਹਾਰਾਜ ਕਹਿੰਦੇ ਇੱਕ ਚੀਜ਼ ਹੈ, ਜਿਹੜੇ ਨਿਰਵੈਰ ਬੰਦੇ ਨਾਲ ਵੈਰ ਕਰਦੇ ਨੇ ਨਾ, ਉਹਨਾਂ ਨੂੰ ਮੈਂ ਕੁੱਟਦਾ। ਫਿਰ ਕਹਿੰਦੇ ਤੁਸੀਂ ਆਉਣਾ ਚਿੰਤਾ ਕਰੋ ਵੀ ਤੁਹਾਨੂੰ, ਤੁਸੀਂ ਨਿਰਵੈਰ ਰਹਿੰਦੇ ਹੋ ਤਾਂ ਤੁਹਾਨੂੰ ਕੋਈ ਤੰਗੀ ਕਰੀ ਜਾਵੇ। ਕਹਿੰਦੇ ਮੈਂ ਵੀ ਸਿਰ 'ਤੇ ਬੈਠਾ, ਫਿਰ ਐਸੀ ਬੁਰੀ ਮਾਰ ਮਾਰਦਾ ਕਿ ਮੁੜ ਕੇ ਉੱਠਣ ਜੋਗਾ ਹੀ ਨਹੀਂ ਰਹਿੰਦਾ। ਉਹ ਹਰਨਾਕਸ਼ ਵਰਗੇ ਖਤਮ ਹੀ ਕਰ ਦਿੱਤੇ ਪਰਮੇਸ਼ਰ ਨੇ, ਰਾਵਣ ਵਰਗੇ ਮੁਕਾਈ ਛੱਡੇ ਸੀ, ਨਰੰਗੇ ਵਰਗੇ ਕਿੱਧਰ ਗਏ? ਫਿਰ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਹਿਰਦੇ ਜਿਨ ਕਹਿ ਹਰ ਵਸੈ ਤਿਤ ਘੱਟ ਹੈ ਪ੍ਰਗਾਸ। ਉੱਥੇ ਪ੍ਰਗਾਸ ਹੋ ਜਾਂਦਾ ਮਹਾਰਾਜ ਦੀ, ਉਹ ਜੀਵ ਦੇ ਉੱਤੇ ਕਿਰਪਾ ਹੋ ਜਾਂਦੀ ਹੈ, ਔਰ ਉਹਨਾਂ ਦੇ ਮਨ ਦਾ ਇੰਨਾ ਟਿਕਾਓ ਬਣ ਜਾਂਦਾ ਹੈ ਕਿ ਉਹ ਰਾਤ ਦਿਨ ਪਰਮੇਸ਼ਰ ਦੀ ਭਗਤੀ ਵੀ ਕਰਦੇ ਰਹਿੰਦੇ ਨੇ। ਤਾਂ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਦੇ ਮਸਤਕ ਤੇ ਧੁਰੋਂ ਹੀ ਪਰਮਾਤਮਾ ਨੇ ਲਿਖਿਆ ਹੋਇਆ ਹੈ, ਉਹਨਾਂ ਉੱਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਂਦੀ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਇਹ ਜਿਹੜੇ ਆਪਾਂ ਨੂੰ ਉਪਦੇਸ਼ ਜਿਹੜੇ ਬਖਸ਼ਿਸ਼ ਕੀਤੇ ਨੇ ਪਾਵਨ ਪਵਿੱਤਰ, ਇਹਨਾਂ ਉਪਦੇਸ਼ਾਂ ਦੇ ਰਾਹੀਂ ਆਪਾਂ ਹਿਰਦੇ ਦੇ ਅੰਦਰ ਧਿਆਉਣਾ ਪਰਮਾਤਮਾ ਨੂੰ। ਹਿਰਦੇ ਜਿਨ ਕਹਿ ਹਰ ਵਸੈ ਤਿਤ ਘੱਟ ਹੈ ਪ੍ਰਗਾਸ, ਉੱਥੇ ਗਿਆਨ ਹੁੰਦਾ ਜਿੱਥੇ ਹਿਰਦੇ ਦਾ ਪ੍ਰਕਾਸ਼ ਹੁੰਦਾ। ਮਨ ਮੇਰੇ ਹਰ ਹਰ ਨਿਰਮਲ ਧਿਆਏ, ਹੇ ਮੇਰੇ ਮਨ ਤੂੰ ਹਰ ਹਰ ਦੇ ਪਵਿੱਤਰ ਨਾਮ ਨੂੰ ਧਿਆ, ਵਾਹਿਗੁਰੂ ਵਾਹਿਗੁਰੂ ਕਰ। ਧੁਰ ਮਸਤਕ ਜਿਨ ਕਹੋ ਲਿਖਿਆ, ਸੇ ਗੁਰਮੁਖ ਰਹੇ ਲੇਵ ਲਾਏ। ਜਿਨ੍ਹਾਂ ਦੇ ਮੱਥੇ ਉੱਤੇ ਮੁੜ ਤੋਂ ਹੀ ਨਾਮ ਜਪਣ ਦਾ ਲੇਖ ਲਿਖਿਆ ਹੋਇਆ, ਉਹੀ ਗੁਰਮੁਖ ਹੋ ਕੇ ਵਾਹਿਗੁਰੂ ਦੇ ਨਾਮ ਸਿਮਰਨ ਵਿੱਚ ਲਿਵ ਲਾ ਰਹੇ ਨੇ। ਆਪਣੇ ਮਸਤਕ ਤੇ ਧੁਰੋਂ ਹੀ ਲੇਖ ਲਿਖਿਆ ਹੁੰਦਾ। ਹਰ ਸੰਤੋ ਦੇਖੋ ਨਦਰ ਕਰ, ਨਿਕਟ ਵਸੈ ਭਰਪੂਰ। ਕਹਿੰਦੇ ਸੰਤੋ ਨੇੜੇ ਦੇਖੋ ਪਰਮਾਤਮਾ ਨੂੰ, ਆਪਣੀ ਗਿਆਨ ਦ੍ਰਿਸ਼ਟੀ ਖੋਲ ਕੇ ਦੇਖੋ, ਵਾਹਿਗੁਰੂ ਪਰਿਪੂਰਨ ਕੋਲ ਹੀ ਹੈ ਤੁਹਾਡੇ, ਪਰਮਾਤਮਾ ਕਿਤੇ ਦੂਰ ਨਹੀਂ। ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਦੱਖਣੀ ਓਂਕਾਰ ਬਾਣੀ ਚ ਸਿੱਧ ਗੋਸ਼ਟ ਵਿੱਚ 52 ਅੱਖਰੀ ਚ ਪੰਜਵੇਂ ਪਾਤਸ਼ਾਹ ਨੇ ਵੀ ਬੜੀ ਕਿਰਪਾ ਨਾਲ ਬਹੁਤ ਸੁੰਦਰ ਸਮਝਾਇਆ, ਸੁਖਮਨੀ ਸਾਹਿਬ ਸਮਝਾਇਆ, ਥਿੱਤੀ ਗੌੜੀ ਵਿੱਚ ਸਮਝਾਇਆ। ਬਾਣੀਆਂ ਦੇ ਰਾਹੀਂ ਕਿਰਪਾ ਤਾਂ ਬੜੀ ਕੀਤੀ ਹੈ, ਪਰ ਗੱਲ ਤੇ ਹੈ ਮਨੁੱਖ ਦੀ, ਉਹ ਟਿਕੀ ਹੋਈ ਸੂਈ ਦੀ, ਜਿਹੜੀ ਬਿਰਤੀ ਟਿਕੀ ਹੋਈ ਮਾਇਆ ਵੱਲ ਨੂੰ, ਉਹ ਨਹੀਂ ਨਾ ਉਪਦੇਸ਼ ਲੈਣ ਦਿੰਦੀ ਆਪਾਂ ਨੂੰ। ਧਿਆਨ ਮੁੜ ਮੁੜ ਕੇ ਸਾਡਾ ਕੰਮਾਂ ਨੂੰ ਭਜਦਾ। ਜਦੋਂ ਵੀ ਭਗਤੀ ਕਰਨ ਬੈਠੋ ਫਿਰ ਬੰਦਾ ਸੋਚਦਾ ਘੰਟਾ ਇੱਥੇ ਇਵੇਂ ਖਰਾਬ ਕਰ ਲਿਆ, ਹੋਰ ਕਮਾ ਲੈਂਦੇ 4 ਪੈਸੇ। ਇਹੀ ਗੱਲ ਮਨ 'ਚ ਬੜੀ ਜਿਉਂ ਬਚਪਨ ਤੋਂ ਬੜੀ ਹੋਈ ਹੈ, ਅਤੇ ਪੈਸਾ ਕਮਾਉਣ ਦੀ ਇੱਛਾ ਹਮੇਸ਼ਾ ਹੀ ਬੰਦੇ ਦੇ ਅੰਦਰ ਰਹੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਦੇਖੋ ਵਾਹਿਗੁਰੂ ਤੁਹਾਡੇ ਕੋਲੇ ਆ, ਨਿਗਾਹ ਮਾਰ ਕੇ ਦੇਖੋ। ਗੁਰਮਤਿ ਜਿੰਨੀ ਪਛਾਣਿਆ ਸੇ ਦੇਖੈ ਸਦਾ ਹਦੂਰ। ਜਿਨ੍ਹਾਂ ਨੇ ਗੁਰੂ ਦੀ ਪਹਿਲਾਂ ਸਿੱਖਿਆ ਦਾ ਗ੍ਰਹਿਣ ਕੀਤਾ, ਫਿਰ ਉਹਨਾਂ ਨੇ ਪਰਮਾਤਮਾ ਨੂੰ ਹਾਜ਼ਰਾ ਹਜ਼ੂਰ ਹੀ ਦੇਖ ਲਿਆ, ਕੋਲ ਹੀ ਦੇਖ ਲਿਆ ਆਪਣੇ। ਜਿਨ ਗੁਣ ਤਿੰਨ ਸਦ ਮਨ ਵਸੈ, ਔਗਣ ਬੰਤਿਆਂ ਦੂਰ। ਜਿਨ੍ਹਾਂ ਦੇ ਹਿਰਦੇ 'ਚ ਸ਼ੁਭ ਗੁਣ ਨੇ, ਉਹਨਾਂ ਦੇ ਮਨ ਵਿੱਚ ਵਾਹਿਗੁਰੂ ਦਾ ਵਾਸਾ ਵੱਸਦਾ। ਔਗਣਾਂ ਵਾਲਿਆਂ ਕਰਕੇ, ਕਿਉਂਕਿ ਉਹਨਾਂ ਕੋਲ ਔਗਣ ਹੀ ਔਗਣ ਨੇ, ਉਹਨਾਂ ਤੋਂ ਵਾਹਿਗੁਰੂ ਸਦਾ ਹੀ ਦੂਰ ਰਹਿੰਦੇ ਨੇ। ਸ਼ੁਭ ਗੁਣ ਮਨ ਦੇ ਅੰਦਰ ਹੋਣ, ਸਤ ਸੰਤੋਖ ਦਇਆ ਧਰਮ ਵਿਚਾਰ ਖੇਮਾ ਹਿੰਸਾ ਦਇਆ ਮ੍ਰਿਦ ਸਤ ਬਚਨ ਤਪ ਦਾਨ ਸੀਲ ਸੌਚ ਤ੍ਰਿਸ਼ਨਾ ਬਿਨਾਂ ਧਰਮ ਲਿੰਗ ਦਸ ਜਾਣ। ਇਸ ਤਰ੍ਹਾਂ ਦੇ ਸ਼ੁਭ ਗੁਣ ਜਦੋਂ ਮਨ ਦੇ ਅੰਦਰ ਆ ਜਾਣ, ਉਦੋਂ ਕਹਿੰਦੇ ਨੇ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ। ਮਨਮੁਖ ਗੁਣ ਤੈ ਬਾਹਰੇ, ਬਿਨ ਨਾਵੈ ਮਰਦੇ ਚੂਰ। ਜਿਹੜੇ ਮਨਮੁਖ ਲੋਕ ਨੇ ਉਹ ਸ਼ੁਭ ਗੁਣਾਂ ਤੋਂ ਖਾਲੀ ਨੇ, ਬਾਹਰੇ ਨੇ, ਉਹ ਵਾਹਿਗੁਰੂ ਨਾਮ ਤੋਂ ਬਿਨਾਂ ਨੇ। ਇਸ ਕਰਕੇ ਉਹ ਝੂਰ ਝੂਰ ਕੇ ਮਰੀ ਜਾਂਦੇ ਨੇ, ਪਰਮਾਤਮਾ ਉਹਨਾਂ ਨੂੰ ਨਾਮ ਜਪਣੀ ਨਹੀਂ ਦਿੰਦੇ, ਕਿਉਂਕਿ ਐਸੇ ਮਨਮੁਖ ਲੋਕ ਨਿੰਦਕ ਨੇ, ਉਹਨਾਂ ਨੂੰ ਨਾਮ ਤੋਂ ਹਮੇਸ਼ਾ ਪਰੇ ਹੀ ਰੱਖਦੇ ਨੇ। ਜਿਨ ਸ਼ਬਦ ਗੁਰੂ ਸੁਣ ਮੰਨਿਆ, ਤਿੰਨ ਮਨ ਧਿਆਇਆ ਹਰ ਸੋਏ। ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ, ਫਿਰ ਹੌਲੀ ਹੌਲੀ ਸੁਣਿਆ, ਫਿਰ ਉਸ ਨੂੰ ਮੰਨਣ ਕੀਤਾ ਮਨ ਦੇ ਅੰਦਰ ਵੀ ਮਹਾਰਾਜ ਦਾ ਬਚਨ ਸੱਤ ਹੈ, ਬਿਲਕੁਲ ਸਹੀ ਕਿਹਾ ਮਹਾਰਾਜ ਨੇ, ਮੈਨੂੰ ਕਮਾਉਣਾ ਚਾਹੀਦਾ। ਜਿਨ੍ਹਾਂ ਦਾ ਮਨ ਮੰਨ ਗਿਆ, ਉਹ ਕਹਿੰਦੇ ਕੰਮ ਤਾਂ ਚਲੋ ਰੋਜ਼ ਹੀ ਕਰਦੇ ਹਾਂ, ਅੱਜ ਮਹਾਰਾਜ ਦਾ ਬਚਨ ਮੰਨ ਕੇ ਬਾਣੀ ਪੜ੍ਹੀਏ, ਚਲੋ ਅੱਜ ਮਹਾਰਾਜ ਦਾ ਬਚਨ ਮੰਨ ਕੇ ਸਿਮਰਨ ਕਰੀਏ, ਚਲੋ ਅੱਜ ਸਾਰਾ ਦਿਨ ਪਾਠ ਹੀ ਕਰਦੇ ਹਾਂ, ਤਿੰਨ ਮਨ ਤੇ ਆਇਆ ਹਰਸ ਹੋਏ, ਇਹਨਾਂ ਨੇ ਮਨ ਦੇ ਵਿੱਚ ਵਾਹਿਗੁਰੂ ਨੂੰ ਧਿਆਉਣਾ ਕੀਤਾ ਵੀ ਗੁਰਾਂ ਨੇ ਮੈਨੂੰ ਕਿਹਾ ਵੀ ਸਵਾਸ ਸਵਾਸ ਸਿਮਰੀ, ਗੱਲਾਂ ਨਾ ਕਰੀ, ਜ਼ਿਆਦਾ ਈਰਖਾ ਦਵੈਸ਼ ਨਾ ਕਰੀ। ਫਿਰ ਉਹ ਬੰਦਾ ਸਵਾਸ ਸਵਾਸ ਸਿਮਰਨ ਕਰਨ ਲੱਗ ਜਾਂਦਾ ਵੀ ਮੈਂ ਗੁਰਾਂ ਦੇ ਬਚਨ ਨੂੰ ਮੰਨ ਹੀ ਲਵਾਂ। ਅੰਨ ਦਿਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ, ਕਿਉਂਕਿ ਰਾਤ ਦਿਨ ਭਗਤੀ ਵਿੱਚ ਜਿਹੜਾ ਬੰਦਾ ਰੰਗਿਆ ਤਦਾਕਾਰ ਹੋ ਗਿਆ, ਉਹਦਾ ਮਨ ਤਨ ਸ਼ੁੱਧ ਹੋ ਜਾਂਦਾ, ਕਿਉਂਕਿ ਨਾਮ ਸ਼ੁੱਧ ਹੈ ਤੇ ਮਨ ਨੂੰ ਸ਼ੁੱਧ ਕਰਨ ਲਈ ਨਾਮ ਜਿਹੜਾ ਹੈ ਇਹਦੀ ਜ਼ਰੂਰਤ ਹੈ। ਜਿਵੇਂ ਵੱਟੀ ਹੁੰਦੀ, ਉਹਨੂੰ ਘਸਾਉਂਦਿਆਂ 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 ਸਾਫ਼ ਹੋ ਜਾਂਦਾ ਸਭ ਕੁਛ, ਇਸੇ ਪ੍ਰਕਾਰ ਮਹਾਰਾਜ ਕਹਿੰਦੇ ਨਾਮ ਦੇ ਨਾਲ ਮਨ ਨੂੰ ਇਸ ਤਰ੍ਹਾਂ ਜੋੜ ਦਿਓ ਕਿ ਸ਼ੁੱਧ ਨਾਮ ਮਨ ਨੂੰ ਵੀ ਸ਼ੁੱਧ ਕਰ ਦਿੰਦਾ ਹੈ, ਤੇ ਜਿਹੜੀਆਂ ਗੱਲਾਂ ਨੇ ਫਜ਼ੂਲ ਦੀਆਂ, ਇੱਧਰਲੀਆਂ ਉੱਧਰਲੀਆਂ ਗੱਲਾਂ ਮਾਰਨੀਆਂ, ਇਹ ਮਨ ਨੂੰ ਮੈਲਾ ਕਰੀ ਜਾਂਦੀਆਂ ਹਰ ਵਕਤ। ਕੂੜ ਰੰਗ ਕੂੜਾ ਰੰਗ ਕੁਸੰਭ ਕਾ ਬਿਰਸ ਜਾਏ ਦੁੱਖ ਰੋਏ, ਕੂੜਾ ਰੰਗ ਕੁਸੰਭ ਕਾ, ਜਿਵੇਂ ਕੁਸੁੰਭੇ ਦਾ ਰੰਗ ਕੂੜਾ ਕੱਚਾ ਹੁੰਦਾ, ਪਾਣੀ ਦੀ ਬੂੰਦ ਪੈਣ ਨਾਲ ਹੀ ਰੰਗ ਨਾਸ ਹੋ ਜਾਂਦਾ, ਮਨੁੱਖ ਦੁੱਖ ਪਾ ਕੇ ਰੋਂਦਾ, ਇਸੇ ਤਰ੍ਹਾਂ ਕੁਸੁੰਭੇ ਰੰਗ ਵਾਂਗੂ ਦੁਨੀਆਂ ਦੇ ਪਦਾਰਥ ਝੂਠੇ ਨੇ, ਤੇ ਉਹਨਾਂ ਦੇ ਅਭਾਵ ਪੁੰਨਾਂ ਦੇ ਅਭਾਵ ਕਰਕੇ, ਅਭਾਵ ਦਾ ਮਤਲਬ ਹੁੰਦਾ ਪੁੰਨਾਂ ਦੇ ਖਤਮ ਹੋਣ ਕਰਕੇ, ਜਦੋਂ ਪੁੰਨ ਮੁੱਕ ਜਾਂਦੇ ਨੇ ਬੰਦੇ ਦੇ, ਪੁੰਨਾਂ ਦੇ ਅਭਾਵ ਰੂਪ ਜਲ ਦੀ ਬੂੰਦ ਪੈਣ ਨਾਲ ਸਾਰੇ ਪਦਾਰਥ ਨਾਸ ਹੋ ਜਾਂਦੇ ਨੇ, ਤੇ ਜੀਵ ਦੁੱਖਾਂ ਨੂੰ ਪਾ ਕੇ ਬਹੁਤ ਰੋਂਦਾ। ਪੁੰਨਾਂ ਕਰਕੇ ਸਾਡੇ ਘਰ ਚ ਪਦਾਰਥ ਨੇ, ਜਦੋਂ ਪੁੰਨ ਮੁੱਕ ਗਏ ਪਦਾਰਥ ਵੀ ਮੁੱਕ ਗਏ, ਕਿਉਂਕਿ ਪਦਾਰਥ ਦਿੱਤੇ। ਜਿਵੇਂ ਸੱਤਵੇਂ ਪਾਤਸ਼ਾਹ ਵੇਲੇ ਸਿੱਖ ਕਹਿਣ ਲੱਗੇ, ਮਹਾਰਾਜ ਪਹਿਲਾਂ ਘਰ ਚ ਬੜੀ ਬਰਕਤ ਹੁੰਦੀ ਸੀ, ਹੁਣ ਪਤਾ ਨੀ ਘਟ ਹੀ ਗਈ, ਹੁਣ ਮਹਾਰਾਜ ਘਰ ਵੀ ਵਧੀਆ ਬਣਾ ਲਏ, ਸਭ ਕੁਝ ਬਣ ਗਿਆ। ਸਤਿਗੁਰੂ ਕਹਿੰਦੇ ਇਹ ਬਹੁਤ ਗੁਪਤ ਗੱਲ ਹੈ ਇੱਕ। ਕਹਿੰਦੇ ਮਹਾਰਾਜ ਉਹ ਕੀ? ਕਹਿੰਦੇ ਪਹਿਲਾਂ ਤੇਰੇ ਕੋਲ ਇੱਕ ਝੌਂਪੜੀ ਹੁੰਦੀ ਸੀ ਰਹਿਣ ਨੂੰ। ਕਹਿੰਦੇ ਹਾਂਜੀ। ਕਹਿੰਦੇ ਉਹਦੇ ਵਿੱਚ ਇੱਕ ਚਿੜਾ ਤੇ ਚਿੜੀ ਰਹਿੰਦੇ ਸੀ। ਕਹਿੰਦੇ ਹਾਂਜੀ। ਕਹਿੰਦੇ ਉਹ ਸਾਡੇ ਪਿਛਲੇ ਜਨਮ ਦੇ ਲੰਗਰ ਵਿੱਚ ਸੇਵਾ ਕਰਨ ਵਾਲੇ ਕਿਸੇ ਗਲਤੀ ਕਰਕੇ ਉਹਨਾਂ ਨੂੰ ਜੂਨ ਮਿਲੀ, ਕਿਸੇ ਗੁਰਮੁਖ ਨੂੰ ਕੋਈ ਗੱਲ ਬੋਲ ਬੈਠੇ। ਕਹਿੰਦੇ ਉਹਨਾਂ ਦੀ ਭਾਵਨਾ ਨਹੀਂ ਮਰੀ ਸੇਵਾ ਵਾਲੀ। ਉਹ ਕਹਿੰਦੇ ਤੇਰੇ ਘਰੋਂ ਜਿਹੜਾ ਦਾਣਿਆਂ ਵਾਲਾ ਭੜੋਲਾ ਜਿਹਾ ਪਿਆ ਸੀ, ਉਹ ਚੋਂ ਇੱਕ ਇੱਕ ਦਾਣਾ ਚੁੱਕ ਕੇ ਲੰਗਰ 'ਚ ਲਿਆ ਸਿੱਟੀ ਜਾਂਦੇ ਸੀ। ਕਹਿੰਦੇ ਉਹ ਇੱਕ ਇੱਕ ਦਾਣਾ ਆਉਣ ਦੇ ਨਾਲ ਹੀ ਤੇਰੇ ਘਰੇ ਬਰਕਤਾਂ ਹੋ ਗਈਆਂ ਸੀ। ਕਹਿੰਦੇ ਮੁੜ ਕੇ ਤੂੰ ਜਦੋਂ ਘਰ ਬਣਾਇਆ, ਝੌਂਪੜੀ ਢਾਹਤੀ, ਉਹਨਾਂ ਦਾ ਆਲ੍ਹਣਾ ਤੋੜ ਦਿੱਤਾ, ਉਹ ਤਾਂ ਉੱਡ ਗਏ ਉੱਥੋਂ, ਉਹਨਾਂ 'ਤੇ ਕਲਿਆਣ ਹੋ ਗਈ। ਪਰ ਪੱਕੇ ਘਰ ਬਣਾ ਕੇ ਬੈਠਾ, ਪਰ ਤੇਰੇ ਘਰੋਂ ਹੁਣ ਕਦੇ ਅੰਨ ਦਾ ਦਾਣਾ ਵੀ ਨਹੀਂ ਆਇਆ ਲੰਗਰ 'ਚ। ਜਦ ਦਾਣਾ ਹੀ ਨਹੀਂ ਆਇਆ ਤੇਰੇ ਘਰੋਂ, ਤਾਂ ਫਿਰ ਤੇਰੇ ਉਹ ਜਿਹੜੇ ਸੀ ਦਸਵੰਧ ਸੀ ਮਾੜਾ ਮੋਟਾ ਆਉਂਦਾ ਸੀ ਇੱਥੇ, ਉਹ ਸਾਰਾ ਬੰਦ ਹੋ ਗਿਆ। ਉਹ ਤਾਂ ਇੱਕ ਸਾਖੀ ਗੁਰੂ ਨੇ ਤਾਂ ਸਾਨੂੰ ਦਿੱਤੀ ਵੀ ਲੰਗਰ ਦੇ ਵਿੱਚ ਭਾਈ ਹਮੇਸ਼ਾ ਆਪਣਾ ਹਿੱਸਾ ਪਾਉਂਦੇ ਰਹੋ, ਦਸਵੰਧ ਕੱਢਦੇ ਰਹੋ, ਤਾਂ ਸਤਿਗੁਰੂ ਦੀ ਕਿਰਪਾ ਨਾਲ ਪੁੰਨ ਕਰਦੇ ਰਹੋ। ਪੁੰਨ ਕਰਮਾਂ ਕਰਨ ਨਾਲ ਜੀਵ ਨੂੰ ਪਦਾਰਥਾਂ 'ਚ ਵਾਧਾ ਹੁੰਦਾ। ਜਦੋਂ ਪੁੰਨ ਹੀ ਮੁੱਕ ਗਏ ਫਿਰ ਉੱਥੇ ਕੀ ਕੁਛ ਵੀ ਨਹੀਂ ਰਹਿੰਦਾ। ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਫਿਰ ਹੋਏ। ਨਾਮ ਜਪਣ ਕਰਕੇ ਜਿਹਦੇ ਅੰਦਰ ਪ੍ਰਗਾਸ ਹੋ ਗਿਆ, ਗਿਆਨ ਹੋ ਗਿਆ, ਉਹ ਸਦਾ ਹੀ ਨਿੱਤ ਰੂਪ ਪਰਮਾਤਮਾ ਵਿੱਚ ਸਦਾ ਹੀ ਸਥਿਰ ਹੁੰਦਾ, ਟਿਕ ਜਾਂਦਾ ਪਰਮਾਤਮਾ ਦੇ ਵਿੱਚ। ਇਹੋ ਜਨਮ ਪਦਾਰਥ ਪਾਇਕ ਹੈ, ਹਰ ਨਾਮ ਨਾ ਚੇਤੈ ਲਿਵ ਲਾਏ। ਇਹ ਮਨੁੱਖ ਜਨਮ ਰੂਪ ਪਦਾਰਥ ਨੂੰ ਪਾ ਕੇ ਜਿਹੜਾ ਨਾ ਜੀਵ ਲਿਵ ਲਾ ਕੇ ਪਰਮਾਤਮਾ ਨੂੰ ਕਦੇ ਯਾਦ ਹੀ ਨਹੀਂ ਕਰਦਾ, ਕਦੇ ਨਹੀਂ ਉਹਦਾ ਨਾਮ ਜਪਦਾ। ਲਿਵ ਲਾ ਕੇ ਜਨਮ ਪਦਾਰਥ ਮਿਲਿਆ, ਫਿਰ ਇਹਦੇ ਵਿੱਚ ਪਾਉਣਾ ਸੀ ਆਪਾਂ ਪ੍ਰੇਮ ਪਦਾਰਥ, ਗਿਆਨ ਪਦਾਰਥ, ਨਾਮ ਪਦਾਰਥ, ਮੁਕਤ ਪਦਾਰਥ, ਇਹ ਪਦਾਰਥਾਂ ਦੀ ਪ੍ਰਾਪਤੀ ਕਰਨੀ ਸੀ। ਪਰ ਇਹਨੇ ਜਨਮ ਪਦਾਰਥ ਪਾ ਕੇ ਵਾਹਿਗੁਰੂ ਦਾ ਨਾਮ ਕਦੇ ਚੇਤੇ ਹੀ ਨਹੀਂ ਕੀਤਾ। ਪਾਗ ਖਿਸਿਆ ਰਹਿਣਾ ਨਹੀਂ ਆਗੈ ਠੌਰ ਨਾ ਪਾਏ, ਸਵਾਸਾਂ ਰੂਪ ਪੈਰ ਦੇ ਤਿਲਕਣੇ ਕਰਕੇ ਫਿਰ ਸੰਸਾਰ ਵਿੱਚ ਰਹਿਣਾ ਨਹੀਂ ਮਿਲਦਾ, ਪਰਲੋਕ ਵਿੱਚ ਠਹਿਰਨਾ ਨਹੀਂ ਮਿਲਦਾ, ਆਵਾਗਾਉਣ ਦੇ ਗੇੜੇ 'ਚ ਪਿਆ ਰਹਿੰਦਾ। ਉਹ ਵੇਲਾ ਹੱਥ ਨਾ ਆਵਈ ਅੰਤ ਗਿਆ ਪਛਤਾਏ। ਉਹ ਮਨੁੱਖ ਜਨਮ ਦੀ ਪ੍ਰਾਪਤੀ ਦਾ ਵੇਲਾ ਫਿਰ ਹੱਥੀ ਨਹੀਂ ਆਉਂਦਾ ਉਹਦੇ, ਉਹਨੂੰ ਪਛਚਾਤਾਪ ਹੀ ਹੁੰਦਾ ਰਹਿੰਦਾ ਵਿਚਾਰੇ ਨੂੰ, ਕਿਉਂਕਿ ਮਨੁੱਖਾ ਜਨਮ ਬੜੇ ਕਰਮਾਂ ਨਾਲ ਮਿਲਿਆ। ਸਤਿਗੁਰੂ ਤਾਂ ਬਹੁਤ ਕਹਿੰਦੇ, ਰੋਜ਼ ਹੀ ਕਹਿੰਦੇ ਨੇ, ਪਰ ਜੀਵ ਦੀ ਸੂਈ ਫਿਰ ਜਿੱਥੇ ਟਿਕੀ ਹੋਈ ਹੈ ਉੱਥੇ ਹੀ ਟਿਕੀ ਹੋਈ ਹੈ। ਇਹ ਆਪਣੀ ਸਿਆਣਪ ਦੀ ਤਾਰ ਨਾਲ ਹੀ ਸਭ ਕੁਝ ਕਰੀਦਾ, ਮੈਂ ਸਿਆਣਾ, ਮੈਂ ਸਿਆਣਾ, ਮੈਂ ਸਿਆਣਾ, ਹਰ ਵਕਤ ਇਹੀ ਮਨ 'ਚੋਂ ਆਵਾਜ਼ ਆਉਂਦੀ ਵੀ ਜਿਹੜਾ ਗਿਆਨ ਮੈਨੂੰ ਆ ਹੋਰ ਕਿਸੇ ਨੂੰ ਨਹੀਂ ਹੈ। ਹਾਲਾਂਕਿ ਉਹਦਾ ਗਿਆਨ ਬਿਲਕੁਲ ਤੁੱਛ ਹੁੰਦਾ ਮਨੁੱਖ ਦਾ, ਉਹਨੇ ਇਉਂ ਲੱਗਦਾ ਕਿ ਦੂਜਾ ਕੁਛ ਵੀ ਨਹੀਂ ਹੈ ਅਤੇ ਮੈਂ ਹੀ ਸਭ ਤੋਂ ਵੱਡਾ। ਬਸ ਜਦੋਂ ਤੱਕ ਆਪਣੇ ਵਿੱਚ ਇਹ ਗੱਲ ਹੈ ਕਿ ਮੈਂ ਹੀ ਵੱਡਾ, ਉਦੋਂ ਤੱਕ ਆਪਾਂ ਕਾਮਯਾਬ ਨਹੀਂ ਹੁੰਦੇ, ਦੂਜੇ ਵੱਡੇ ਨੇ। ਦੂਜਾ ਹੋ ਸਕਦਾ ਉਦੋਂ ਵੀ ਵੱਡਾ ਹੋਵੇ, ਜਿਹਨੂੰ ਆਪਾਂ ਛੋਟਾ ਸਮਝਦੇ ਹਾਂ ਹੋ ਸਕਦਾ ਉਹ ਗਾਹਾਂ ਹੀ ਪਹੁੰਚਿਆ ਹੋਵੇ, ਕਿਉਂਕਿ ਜਿਹੜੇ ਪਹੁੰਚੇ ਹੁੰਦੇ ਉਹ ਕਦੇ ਦੱਸਦੇ ਹੀ ਨਹੀਂ ਹੁੰਦੇ ਕਿਸੇ ਨੂੰ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਉਹ ਵੇਲੇ ਨੂੰ ਪਛਤਾਉਂਦਾ ਮੁੜ ਕੇ, ਜਿਸ ਨਦਰ ਕਰੇ ਸੋਈ ਉੱਭਰੈ ਹਰ ਸੇਤੀ ਲਿਵ ਲਾਏ। ਹੁਣ ਜਿਹਦੇ ਉੱਤੇ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਨਾ, ਉਹ ਵਾਹਿਗੁਰੂ ਨਾਲ ਲਿਵ ਲਾ ਕੇ 84 ਦੇ ਦੁੱਖਾਂ ਤੋਂ ਬਚ ਜਾਂਦਾ। ਦੇਖਾ ਦੇਖੀ ਸਭ ਕਰੇ ਮਨ ਮੁਖ ਬੂਝ ਨਾ ਪਾਏ। ਰੀਸ ਬਰੀਸੀ ਤਾਂ ਸਾਰੇ ਹੀ ਨਾਮ ਜਪਦੇ ਨੇ, ਮਾਲਾ ਫੜ ਲਈ, ਬੁੱਲ ਹਿਲਾ ਲਏ, ਦਿਖਾਵਾ ਕਰ ਲਿਆ, ਮੈਂ ਵੀ ਇੰਨੇ ਪਾਠ ਕਰਦਾ, ਮੈਂ ਵੀ ਐਂ ਕਰ ਲੈਣਾ। ਪਰ ਮਨਮੁਖ ਪੁਰਸ਼ ਉਹਦੀ ਪ੍ਰਾਪਤੀ ਜਿਹੜੀ ਆ ਨਾ, ਮਨਮੁਖ ਪੁਰਸ਼ ਉਸਦੀ ਪ੍ਰਾਪਤੀ ਦੀ ਸਮਝ ਨਹੀਂ ਪਾਉਂਦੇ ਕਿ ਪ੍ਰਾਪਤ ਕਿਵੇਂ ਹੁੰਦਾ। ਦੇਖਾ ਦੇਖੀ ਸਭ ਕਰੇ, ਦੇਖਾ ਦੇਖੀ ਤਾਂ ਸਾਰੇ ਜਣੇ ਰੀਸੜ ਤਾਂ ਬਣ ਜਾਂਦੇ ਨੇ, ਪਰ ਅੰਦਰ ਉਹ ਚੀਜ਼ ਕਿੱਥੋਂ ਆਵੇਗੀ? ਜਦ ਮਨ ਦੇ ਅੰਦਰ ਈਰਖਾ, ਦਵੈਸ਼, ਨਫ਼ਰਤ ਭਰੀ ਪਈ ਹੈ, ਉੱਥੇ ਉਹ ਚੀਜ਼ ਨਹੀਂ ਆਉਂਦੀ। ਫਿਰ ਉਹ ਚੀਜ਼ ਨਾ ਆਉਣ ਕਰਕੇ ਸਤਿਗੁਰੂ ਕਹਿੰਦੇ ਨੇ ਮਨਮੁਖ ਹਰ ਹਰ ਕਰ ਥੱਕੇ ਮੈਲ ਨਾ ਸਕੀ ਧੋਏ। ਜਿਨ ਗੁਰਮੁਖ ਹਿਰਦਾ ਸੁੱਧ ਹੈ ਸੇਵ ਪਈ ਤਿੰਨ ਥਾਏ। ਸੇਵਾ ਕਰਦਿਆਂ ਕਰਦਿਆਂ ਜਿੰਨਾ ਗੁਰਮੁਖਾਂ ਦਾ ਹਿਰਦਾ ਸ਼ੁੱਧ ਹੋਇਆ, ਇੱਕੋ ਹੋ ਗਿਆ ਮਨ ਚ, ਰੂਹ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ ਹੋ ਗਿਆ, ਭਾਈ ਘਨੱਈਆ ਦਾ ਹਿਰਦਾ ਸ਼ੁੱਧ ਹੋ ਗਿਆ। ਹਰੇਕ ਨੂੰ ਹੀ ਪਾਣੀ ਪਿਆਈ ਜਾਂਦੇ ਨੇ, ਸ਼ਿਕਾਇਤ ਹੋ ਗਈ, ਕਹਿੰਦੇ ਮੈਨੂੰ ਦੂਜਾ ਦੇਖਦਾ ਹੀ ਨਹੀਂ, ਇੱਥੇ ਹਿਰਦਾ ਸ਼ੁੱਧ ਹੋ ਗਿਆ। ਉਹਨਾਂ ਦੀ ਸੇਵਾ ਕੀਤੀ ਹੋਈ ਥਾਂ ਪੈ ਗਈ, ਸਫਲ ਹੋ ਗਈ। ਉਹ ਕੰਮ ਕੀ ਕਰਦੇ ਨੇ? ਹਰ ਵਕਤ ਹਰ ਗੁਣ ਗਾਵ ਹੈ, ਹਰ ਨਿੱਤ ਪੜ ਹੈ, ਹਰ ਗੁਣ ਗਾਏ ਸਮਾਏ। ਉਹ ਗੁਰਮੁਖ ਕਦੇ ਤਾਂ ਰਾਗ ਵਿੱਚ ਹਰੀ ਦੇ ਗੁਣਾਂ ਨੂੰ ਗਾਉਂਦੇ, ਕੀਰਤਨ ਕਰਦੇ ਨੇ, ਕਦੇ ਗ੍ਰੰਥਾਂ ਦੁਆਰੇ ਉਹਦਾ ਰੋਜ਼ ਪਰਮਾਤਮਾ ਨੂੰ ਹਰੀ ਦੇ ਗੁਣਾਂ ਨੂੰ ਪੜ੍ਹਦੇ ਨੇ, ਕਥਾ ਕੀਰਤਨ ਕਰੀ ਜਾਣਾ, ਅਤੇ ਕਦੇ ਹਰੀ ਦੇ ਗੁਣਾਂ ਨੂੰ ਗਾਉਂਦੇ ਗਾਉਂਦੇ ਸਮਾਧੀ ਵਿੱਚ ਪਰਮਾਤਮਾ ਵਿੱਚ ਲੀਨ ਹੋ ਜਾਂਦੇ। ਪਹਿਲੇ ਪਾਤਸ਼ਾਹ ਨੇ ਇਹੀ ਕਿਹਾ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲਿਵ ਲਾਏ। ਜਿਹੜੇ ਬੰਦੇ ਵਾਹਿਗੁਰੂ ਦੇ ਨਾਮ ਚ ਲਿਵ ਲਾ ਕੇ ਹਮੇਸ਼ਾ ਹੀ ਇੱਕ ਰਸ ਪਰਮਾਤਮਾ ਨਾਲ ਜੁੜੇ ਰਹਿੰਦੇ ਨੇ, ਉਹਨਾਂ ਦੀ ਬਾਣੀ ਸਦਾ ਸੱਚ ਨੂੰ ਮਿਲਾਉਣ ਵਾਲੀ ਹੁੰਦੀ ਹੈ। ਉਹਨਾਂ ਦੇ ਬੋਲ ਬਾਣੀ ਜਿਹੜੀ ਹੈ ਹਮੇਸ਼ਾ ਪ੍ਰਾਪਤੀ ਕਰਵਾ ਦਿੰਦੀ ਪਰਮਾਤਮਾ ਦੀ, ਕਿਉਂਕਿ ਰੱਬ ਦੇ ਪਿਆਰਿਆਂ ਦੀ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਪ੍ਰਗਟ ਹੋ ਜਾਂਦੇ ਨੇ, ਉਹਨਾਂ ਦਾ ਕਿਹਾ ਹੋਇਆ ਬਚਨ ਵੀ ਸੁਤੇ ਸਿੱਧੀ ਜੀਵ ਨੂੰ ਤਾਰ ਦਿੰਦਾ। ਸੁਭਾਵਕ ਹੀ ਉਹ ਕੋਈ ਬਚਨ ਕਰ ਦੇਣ, ਇੱਕੋ ਹੀ ਬਚਨ ਬਹੁਤ ਹੁੰਦਾ, ਇਸ ਕਰਕੇ ਸੁਤੇ ਸਿੱਧੀ ਬਚਨ ਹੋ ਜਾਂਦਾ ਉਹਨਾਂ ਵੱਲੋਂ, ਕਿਉਂਕਿ ਗੁਰਸਿੱਖਾਂ ਅੰਦਰ ਸਤਿਗੁਰ ਵਰਤਦਾ। ਸਤਿਗੁਰੂ ਜੀ ਸਿੱਖਾਂ ਦੇ ਅੰਦਰ ਹੋ ਕੇ ਹੀ ਵਰਤਦੇ ਨੇ। ਉਹਦੇ ਜਦੋਂ ਕੋਈ ਗੁਰਸਿੱਖ ਆਪਾਂ ਨੂੰ ਬਚਨ ਕਹਿੰਦਾ ਤਾਂ ਆਪਾਂ ਨੂੰ ਵਿਚਾਰਨਾ ਚਾਹੀਦਾ, ਸੋਚਣਾ ਚਾਹੀਦਾ। ਜਿਵੇਂ ਕਿਸੇ ਬੰਦੇ ਨੂੰ ਕਿਹਾ ਤੁਰਿਆ ਆਵੇ, ਮੈਂ ਕਿਹਾ ਵੀ ਹੁਣ ਤਾਂ ਕਾਫੀ ਉਮਰ ਹੋ ਗਈ, ਅਮਰ ਛਕ ਲੈਣਾ ਚਾਹੀਦਾ। ਕਹਿੰਦਾ ਜਦੋਂ ਹੁਕਮ ਹੋਏਗਾ ਛਕ ਲਾਂਗੇ। ਮੈਂ ਕਿਹਾ ਹੁਣ ਤੈਨੂੰ ਆਕਾਸ਼ਬਾਣੀ ਉੱਪਰੋਂ ਹੋਣੀ, ਕਿਸੇ ਬੰਦੇ ਨੇ ਕਹਿਣਾ, ਹਰ ਬੰਦੇ 'ਚ ਹੀ ਪਰਮਾਤਮਾ ਬੈਠਾ ਪ੍ਰੇਰਨਾ ਦਿੰਦਾ, ਤਾਂਹੀਓ ਮੈਂ ਬੋਲਿਆ, ਮੈਂ ਕਿਵੇਂ ਬੋਲ ਗਿਆ? ਇਸ ਕਰਕੇ ਮੈਂ ਤੈਨੂੰ ਕਿਹਾ ਅਮਰ, ਤੂੰ ਕਹਿੰਦਾ ਮੈਨੂੰ ਹੁਕਮ ਹੋਏਗਾ, ਹੁਕਮ ਕੋਈ ਖਾਸ ਹੋਣਾ? ਇਸ ਕਰਕੇ ਹਰੇਕ ਬੰਦਾ ਕਹਿੰਦਾ ਹੁਕਮ ਹੋਏਗਾ। ਗੁਰਸਿੱਖਾਂ ਨੂੰ ਇੱਕ ਦੂਜੇ ਦੇ ਬਚਨ ਮੰਨ ਲੈਣੇ ਚਾਹੀਦੇ ਨੇ, ਬਈ ਗੁਰਸਿੱਖਾਂ ਵਿੱਚ ਸਤਿਗੁਰ ਵਰਤਦਾ, ਸੰਗਤ ਦੀ ਆਵਾਜ਼ ਸੁਣੋ। ਸਤਿਗੁਰੂ ਜਿਵੇਂ ਕਹਿੰਦੇ ਨੇ ਗੁਰਾਂ ਦੀ ਆਵਾਜ਼ ਸੁਣੋ, ਹੁਕਮਨਾਮਾ ਸੁਣੋ, ਸਤਿਗੁਰੂ ਕੀ ਕਹਿੰਦੇ ਨੇ, ਸਤਿਗੁਰਾਂ ਨੇ ਅੱਜ ਗੁਰਬਾਣੀ ਰਾਹੀਂ ਕੀ ਫਰਮਾਨ ਕੀਤਾ। ਲੋਕ ਕਹਿੰਦੇ ਜਦੋਂ ਹੁਕਮ ਹੋਏਗਾ, ਆਹ ਸਾਰਾ ਜਿੰਨੀ ਬਾਣੀ ਦੀ ਕਥਾ ਇਹ ਹੁਕਮ ਹੀ ਹੈ, ਕੀਰਤਨ ਹੁਕਮ ਹੀ ਹੈ, ਸਾਰੀ ਬਾਣੀ ਹੁਕਮ ਰੂਪ ਹੈ। ਇਹਨੂੰ ਮੰਨਦਿਆਂ ਹੋਇਆਂ ਸਤਿਗੁਰੂ ਕਹਿੰਦੇ ਨੇ ਸਿਮਰਾਓ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹ ਮਿਟਾਵੋ। ਇਹ ਵੀ ਤਾਂ ਹੁਕਮ ਹੀ ਹੈ, ਸਿਮਰਾਓ ਬਈ,